พราะรู้ਇਸ ਦੇਸ਼ ਦੀ ਆਜ਼ਾਦੀ ਲਈ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਅਠਾਰਵੀਂ ਸਦੀ ਵਿੱਚ ਜੋ ਗੁਰੂ ਖਾਲਸੇ ਪੰਥ ਨੇ ਕੁਰਬਾਨੀਆਂ ਕੀਤੀਆਂ ਹਨ, ਸ਼ਹਾਦਤਾਂ ਦੇ ਜਾਮ ਪੀਤੇ ਹਨ, ਉਹ ਪਾਵਨ ਪਵਿੱਤਰ ਇਤਿਹਾਸ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਤਿਨ੍ਹਾਂ ਨੇ ਆਪਣੀ ਮੁਕੱਦਸ ਕਲਮ ਤੋਂ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਅੰਦਰ ਲਿਖਣਾ ਕੀਤਾ ਹੈ, ਜੋ ਆਪ ਜੀ ਬਹੁਤ ਹੀ ਭਾਉ ਪ੍ਰੇਮ ਸਤਿਕਾਰ ਔਰ ਸ਼ਰਧਾ ਨਾਲ ਸਰਵਣ ਕਰਦੇ ਹੋ। ਵੱਡਾ ਘੱਲੂਘਾਰਾ ਜੋ 5 ਫਰਵਰੀ ਸੰਨ 1762 ਨੂੰ ਮਲੇਰਕੋਟਲੇ ਦੇ ਕੋਲ ਕੋਪਰ ਹੀੜੇ ਦੇ ਮੈਦਾਨ ਵਿੱਚ ਹੋਇਆ ਹੈ। ਅੱਜ ਉਹ ਪ੍ਰਸੰਗ ਸ਼ੁਰੂ ਹੋ ਰਿਹਾ ਸਰਵਣ ਕਰਨ ਵਾਸਤੇ ਚਿੱਤ ਦੀਆਂ ਸੁਰਤੀਆਂ ਬਿਰਤੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜੋ, ਜੀਵਨ ਅਤੇ ਰਸਨਾ ਦੇ ਕਲਿਆਣ ਲਈ ਪ੍ਰੇਮ ਸਤਿਕਾਰ ਨਾਲ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਕੁੰਡਲੀਆ ਸੁਨੋ ਬਾਤ ਅਬ ਸਿੰਘਨ ਕੇ ਕਰੀ ਸ਼ਾਹ ਜਿਮ ਕੂਟ।
ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਨੂੰ ਲੁੱਟਿਆ ਤੇ ਉਸ ਅਹਿਮਦ ਸ਼ਾਹ ਅਬਦਾਲੀ ਨੂੰ ਜਿਵੇਂ ਸਿੰਘਾਂ ਨੇ ਲੁੱਟਿਆ ਹੈ, ਹੁਣ ਗੁਰੂ ਖਾਲਸਾ ਪੰਥ ਜੀ ਆਪ ਜੀ ਉਹ ਪਾਵਨ ਪਵਿੱਤਰ ਕਥਾ ਸੁਣੋ।
ਕੂਟਤ ਮਾਰਤ ਸੋ ਥਕਿਓ, ਖਾਲਸੋ ਪਇਓ ਅਖੂਟ।
ਅਹਿਮਦ ਸ਼ਾਹ ਅਬਦਾਲੀ ਇਹ ਅਫਗਾਨੀ ਗੁਰੂ ਖਾਲਸੇ ਪੰਥ ਨੂੰ ਕੁੱਟਦਾ ਵੀ ਰਹਿਆ, ਮਾਰਦਾ ਵੀ ਰਹਿਆ, ਬੜਾ ਬੜਾ ਇਸਨੇ ਕਤਲੇਆਮ ਕੀਤਾ, ਪਰ ਇਹ ਖਾਲਸਾ ਪੰਥ ਅਖੁੱਟ ਰਿਹਾ, ਇਹ ਨਹੀਂ ਮੁੱਕਿਆ, ਇਹ ਨਹੀਂ ਖਤਮ ਹੋਇਆ।
ਖਾਲਸਾ ਪਇਓ ਖੂਟ ਨਦੀ ਜਿਮ ਸੁਮੇ ਵਾਣੀ।
ਕਹਿੰਦੇ ਬੜਾ ਖਾਲਸੇ ਦਾ ਕਤਲੇਆਮ ਕੀਤਾ ਹੈ, ਬੜੇ ਬੜੇ ਜ਼ੁਲਮ ਕੀਤੇ ਹਨ ਗੁਰੂ ਖਾਲਸੇ ਪੰਥ ਉੱਤੇ, ਪਰ ਇਹ ਖਾਲਸਾ ਪੰਥ ਅਖੁੱਟ ਹੀ ਰਹੇ, ਇਹ ਮੁੱਕਿਆ ਨਹੀਂ। ਸਾਧ ਸੰਗਤ ਜੀ, ਜਿਹੜੀ ਫਸਲ ਦਾ ਬੀਜ ਸਾਂਭ ਕੇ ਰੱਖਿਆ ਹੋਵੇ ਨਾ, ਉਹ ਫਸਲ ਕਦੇ ਖਤਮ ਨਹੀਂ ਹੋਇਆ ਕਰਦੀ, ਉਹ ਫਸਲ ਕਦੇ ਮੁੱਕਦੀ ਨਹੀਂ। ਇਹ ਜੋ ਖਾਲਸਾ ਪੰਥ ਹੈ, ਇਸ ਦਾ ਬੀਜ ਪੰਥ ਦੇ ਵਾਲੀ ਵਾਲੀਏ ਦੋ ਜਹਾਨ ਸਹਿਬੇ ਕਮਾਲ ਦੇਗ ਔਰ ਟੇਕ ਕੇ ਧਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਦਰਗਾਹ ਵਿੱਚ ਸੱਚਖੰਡ ਵਿੱਚ ਰੱਖਿਆ ਹੋਇਆ, ਇਸ ਕਰਕੇ ਇਹ ਕਦੇ ਮੁੱਕ ਨਹੀਂ ਸਕਦਾ। ਇਹ ਵਚਨ ਮੈਂ ਕੋਈ ਆਪਣੇ ਕੋਲੋਂ ਨਹੀਂ ਕੀਤਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ੍ਰੀ ਮੁਖਵਾਕ ਬਾਣੀ ਸਰਬਲੋਕ ਗ੍ਰੰਥ ਵਿੱਚ ਇਹ ਵਚਨ ਲਿਖਿਆ ਹੋਇਆ ਹੈ, 40 ਨਰ ਇਹ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ। ਤੇ ਇਹਨਾਂ 40 ਸਿੰਘਾਂ ਦਾ ਸਤਿਗੁਰਾਂ ਨੇ ਜ਼ਿਕਰ ਜਦੋਂ ਔਰੰਗਜ਼ੇਬ ਨੂੰ ਫਤਿਹ ਦੀ ਚਿੱਠੀ ਲਿਖੀ ਹੈ ਜ਼ਫਰਨਾਮਾ, ਉਸ ਵਿੱਚ ਵੀ ਕੀਤਾ ਹੈ। ਗੁਰ ਸਨਹਿ ਚਿਕਾਰੇ ਕੁੰਦ ਚਿਹਲ ਨਰ ਕਿ ਦਹ ਲਖ ਬਰਾਇਦ ਬਰੋ ਬੇ ਖਬਰ। ਮਹਾਰਾਜ ਕਹਿੰਦੇ ਮੇਰੇ ਇਹ ਜੋ 40 ਸਿੰਘ ਹਨ, 40 ਮੁਕਤੇ, ਇਹ ਖਾਲਸੇ ਪੰਥ ਦਾ ਬੀਜ ਹੈ। 40 ਨਰ ਇਹ ਬੀਜ ਖਾਲਸਾ, ਮੁਕਤੇ ਪਾਵਨ ਸਿੰਘ ਬਲੀ, ਇਹ ਜੋ 40 ਮੁਕਤੇ ਹਨ, ਪਾਵਨ ਔਰ ਬਲੀ ਸਿੰਘ ਹਨ, ਇਹ ਗੁਰੂ ਖਾਲਸੇ ਪੰਥ ਦਾ ਬੀਜ ਹੈ ਜੋ ਮੈਂ ਆਪਣੀ ਦਰਗਾਹ ਵਿੱਚ ਰੱਖਿਆ ਹੋਇਆ, ਜੋ ਮੈਂ ਸੱਚਖੰਡ ਵਿੱਚ ਰੱਖਿਆ। ਤੇ ਜਿਹੜੀ ਫਸਲ ਦਾ ਬੀਜ ਸਾਂਭ ਕੇ ਰੱਖਿਆ ਹੋਵੇ ਉਹ ਕਦੇ ਨਹੀਂ ਮੁੱਕਦੀ। ਕਹਿੰਦੇ ਅਬਦਾਲੀ ਨੇ ਬੜਾ ਬੜਾ ਕਤਲੇਆਮ ਕੀਤਾ, ਪਹਿਲਾਂ ਮੁਗਲਾਂ ਨੇ ਬੜੇ ਤਸੀਹੇ ਦਿੱਤੇ, ਬੜੀਆਂ ਬੜੀਆਂ ਹਨੇਰੀਆਂ ਖਾਲਸੇ ਪੰਥ 'ਤੇ ਆਈਆਂ ਮੁਗਲਾਂ ਵੱਲੋਂ, ਫਿਰ ਇਹਨਾਂ ਪਠਾਣਾਂ ਨੇ ਵੀ ਕੋਈ ਘੱਟ ਨਹੀਂ ਗੁਜ਼ਾਰੀ, ਪਰ ਗੁਰੂ ਦਾ ਖਾਲਸਾ ਪੰਥ ਅਖੁੱਟ ਹੈ, ਇਹ ਨਹੀਂ ਮੁੱਕਿਆ। ਕਹਿੰਦੇ ਇਹ ਖਾਲਸਾ ਪੰਥ ਸੁੰਮੇਵਾਣੀ ਨਦੀ ਵਾਂਗੂ ਹੈ। ਸੁੰਮੇਵਾਣੀ ਨਦੀ ਕਿਹੜੀ ਹੁੰਦੀ ਹੈ? ਇੱਕ ਤਾਂ ਸਾਧ ਸੰਗਤ ਜੀ, ਪਹਾੜਾਂ ਤੋਂ ਪਾਣੀ ਡਿੱਗਦਾ ਤੇ ਨਦੀ ਦੇ ਰੂਪ ਵਿੱਚ ਵਹਿ ਕੇ ਅੱਗੇ ਤੁਰ ਜਾਂਦਾ, ਉਸ ਨੂੰ ਬਰਸਾਤੀ ਨਦੀ ਜਾਂ ਬਰਸਾਤੀ ਨਾਲਾ ਵੀ ਕਹਿੰਦੇ ਹਨ। ਸੁੰਮੇਵਾਣੀ ਉਹ ਨਦੀ ਹੈ ਜਿਹਦੇ ਵਿੱਚੋਂ ਸੋਮਾ ਫੁੱਟਦਾ ਹੈ, ਚਸ਼ਮਾ ਫੁੱਟਦਾ ਹੈ। ਜਿਹੜੀ ਨਦੀ ਵਿੱਚੋਂ ਚਸ਼ਮਾ ਫੁੱਟੇ ਨਾ, ਉਹਨੂੰ ਸੁੰਮੇਵਾਣੀ ਨਦੀ ਕਹਿੰਦੇ ਨੇ। ਉਹ ਪਾਣੀ ਅੱਗੇ ਤੁਰਿਆ ਜਾਂਦਾ ਹੈ, ਪਿੱਛੋਂ ਉਹ ਚਸ਼ਮਾ ਫੁੱਟਦਾ ਹੁੰਦਾ ਹੈ, ਸੋਮੇ ਦੇ ਵਿੱਚੋਂ ਪਾਣੀ ਹੋਰ ਆਈ ਜਾਂਦਾ, ਉਹ ਪਾਣੀ ਨਦੀ ਦਾ ਮੁੱਕਦਾ ਨਹੀਂ। ਇਸ ਤਰ੍ਹਾਂ ਇਹ ਜਿਹੜਾ ਖਾਲਸਾ ਪੰਥ ਹੈ, ਕਹਿੰਦੇ ਸੁੰਮੇ ਨਦੀ ਸੁੰਮੇਵਾਣੀ ਨਦੀ ਵਾਂਗੂ ਹੈ।
ਅਗਲੇ ਆਗੇ ਤੁਰੇ ਔਰ ਚੱਬ ਆਵੇ ਪਾਣੀ।
ਜਿਹੜੀ ਸੁੰਮੇਵਾਣੀ ਨਦੀ ਹੁੰਦੀ ਹੈ ਉਹਦਾ ਅਗਲਾ ਪਾਣੀ ਮੂਹਰੇ ਤੁਰਿਆ ਜਾਂਦਾ ਤੇ ਪਿੱਛੋਂ ਹੋਰ ਆਈ ਜਾਂਦਾ। ਕਹਿੰਦੇ ਇਸੇ ਤਰ੍ਹਾਂ ਇਹ ਸਿੰਘਾਂ ਨੂੰ ਮਾਰੀ ਵੀ ਜਾਂਦੇ ਨੇ, ਕਤਲ ਵੀ ਕਰੀ ਜਾਂਦੇ ਨੇ, ਪਰ ਸਿੰਘ ਮੁੱਕਦੇ ਨਹੀਂ, ਪਿੱਛੋਂ ਹੋਰ ਤੁਰੇ ਆਉਂਦੇ ਨੇ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਿੰਘ ਮੁੱਕਦੇ ਨਹੀਂ, ਇਹ ਪਿੱਛੋਂ ਹੋਰ ਤੁਰੇ ਆਉਂਦੇ ਹਨ।
ਸਤਿਗੁਰ ਵਧਾਇਆ ਖਾਲਸਾ ਸਭ ਆਖੋ ਚਾਰੇ।
ਦੁਨੀਆਂ ਦੇ ਲੋਕ ਨੇ ਸਾਰੇ ਇਹ ਗੱਲ ਕਹਿੰਦੇ ਨੇ ਕਿ ਗੁਰੂ ਖਾਲਸੇ ਪੰਥ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਰਕਤਾਂ ਪਾਈਆਂ ਹੋਈਆਂ ਨੇ। ਸਾਰੀ ਦੁਨੀਆਂ ਇਹ ਗੱਲ ਕਹਿੰਦੀ ਹੈ ਵੀ ਖਾਲਸੇ ਵਿੱਚ ਬੜੀਆਂ ਬਰਕਤਾਂ ਹਨ, ਖਾਲਸੇ ਪੰਥ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਵਡਿਆਈਆਂ ਦਿੱਤੀਆਂ ਹਨ। ਸਤ ਸੰਗਤ ਜੀ, ਜਦੋਂ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ੍ਰੀ ਮੁਖਵਾਕ ਬਾਣੀ ਦਸਮ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹਾਂ ਤੇ ਫਿਰ ਪਤਾ ਲੱਗਦਾ ਵੀ ਖਾਲਸੇ ਪੰਥ ਨੂੰ ਮੇਰੇ ਸਤਿਗੁਰਾਂ ਨੇ ਕਿੰਨੀ ਵਡਿਆਈ ਦਿੱਤੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੀ ਸ੍ਰੀ ਮੁਖਵਾਕ ਬਾਣੀ ਵਿੱਚ ਫੁਰਮਾਨ ਕਰਦੇ ਹਨ, ਜੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੁਦਾਨ ਕਰੇ, ਅਗ ਓਗ ਟਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਫੁਨ ਧਾਮ ਭਰੇ, ਇਨਹੀਂ ਕੇ ਪ੍ਰਸਾਦ ਸੋ ਵਿਦਿਆ ਲਈ, ਇਨਹੀਂ ਕੀ ਕਿਰਪਾ ਸਭ ਸਤਰ ਮਰੇ। ਫਿਰ ਅੱਗੇ ਕਹਿੰਦੇ ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੂਸੇ ਗਰੀਬ ਕਰੂਰ। ਕਿੱਡੀ ਵਡਿਆਈ ਦਿੱਤੀ ਮਹਾਰਾਜ, ਕਹਿੰਦੇ ਇਹਨਾਂ ਦੀ ਕਿਰਪਾ ਨਾਲ ਮੈਂ ਸਜਿਆ, ਮੇਰੇ ਵਰਗੇ ਕਰੋੜਾਂ ਹੀ ਗਰੀਬ ਪਏ ਨੇ। ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। اس تو اگے ایک ہور سویا لکھتے ہیں، سیو کری انہی کی پاوت اور کی سیو سہات نہ جی کو، دان دیو انہی کو پلو اور آن کو دان نہ لاگت نیکو، آگے فل انہی کو دیو جگ میں جس اور دیو سب فیکو، موہ گرہ میں تانتے مانتے سر لو تن ہے سب ہی انہی کو۔ خالصے نو بڑیاں وڈیائیاں دتیاں ہن، اس ویلے جنے لوگ سی وہ کہندے وی خالصے وچ بڑیاں برکتاں ہن، خالصے نو مہاراج سچے پاتشاہ جی نے بڑیاں وڈیائیاں دتیاں ہن، اے خالصے پنتھ وچ آپ دسویں پاتشاہ جی وعدہ کر رہے ہن،
جو دشمن تے خالصے سو تھور جیوں گارے۔
خالصے پنتھ دے دشمن نے وہ گرو غریب نواز سچے پاتشاہ جی نے تھوہر وانگوں گال دتے نے۔ تھوہر ایک کنڈیالی ہندی ہے، بوٹی ہے، جدو یہ بہتی ود جاندی ہے نا یہ چٹے رنگ دا کوڑ پی جا، اسی نال یہ سڑ بڑ کے راک ہو جاندی ہے۔ تے کہندے خالصے نوں تاں گرو گوبند سنگھ صاحب سچے پاتشاہ جی ودائی جاندے ہن، جیڑا جیڑا خالصے دا دشمن ہے اونوں تھور وانگوں گالی جاندے ہن۔
دوہرا قبر بہالے مالوے چل لوٹ تو فوج سکھائے۔
سات سنگت جی ہونا جدوں لاہور دے تخت اتے ابدالی جا کے بہ گیا، انہیں سنگھاں اتے بڑا بڑا ظلم کیتا، لاہور دے جننے سنگھ سن، امرتسر صاحب جی دی پاون دھرتی دے جتنے سنگھ سن، ماجے دے جننے بھی سنگھ سی، ادھر دوابے دے جننے بھی سنگھ سی، انہاں نے آپو اپنا علاقہ خالی کر دتا۔ یہ سارے سنگھ آپو اپنے ٹبراں نوں پرواراں نوں نال لے کے ادھر مالوے وچ آ گئے، تے سنگھاں نے اپنے ٹبراں نوں اپنے پرواراں نوں مالوے دی دھرتی تے لیا کے وسایا۔ کوئی لکھی جنگل وچ آ گیا، کوئی کچے پتھرانے آ گیا، اسی طرح کوئی لہل آ گیا، کوئی تمتان صاحب آ گیا، کوئی سابو کی تلوانڈی دمدما صاحب چلا گیا، تے اس طرح سارے مالوے وچ سنگھ آ کے بیٹھے ہن۔
ٹبر بہالے مالوے چڑ لٹ تو فوج سو کھائے،
ٹبر تا مالوے وچ لیا کے وسا دتے خالصے پنتھ نے۔ تے آپ خالصہ پنتھ کی کردا ہے، سنگھ کی کردے نے، آ جڑے ساتھ سنگت جی مغلاں دے سپاہی نے جائنا پٹھانا دی جو فوج ہے، انہاں نو گرو خالصہ پنتھ جا کے لٹدا ہے، انہاں نو لٹ کے شکدا ہے۔
آگے پاچے رات دن دوڑ سو شاہ اکائے،
نہ رات ویکھدے نہ دن ویکھدے، جدوں سنگھاں دا دا لگدا ہے اسی ویلے ساتھ سنگت جی یہ جڑیاں ابدالی دیاں فوجاں ہن، یہ جڑے افغانی پٹھان نے گلجے نے، خالصہ انہاں اتے ہلا بول دیندا ہے، انہاں نوں نالے لٹدا ہے تے نالے کٹدا ہے۔ اس طرح گرو خالصے پنتھ نے ابدالی نوں اکا دتا ہے، ابدالی بڑا پریشان ہو چکا ہے، جنہیں سات سنگت جی 200,000 مرہٹیاں نوں بھاج پا دتی ہے، او ابدالی ہن سنگھاں تو تنگ ہے، او سنگھاں تو پریشان ہے۔
قلعہ تو جو تھوکیو تے مد اتریو شاہ،
امرتسر صاحب جی دی پاون دھرتی اتے سنگھاں نے جو رام رونی قلعہ بنایا سی، اس رام رونی قلعے وچ اے احمد شاہ ابدالی نے اپنا اتارا کر لیا، انہیں اتے قبضہ کر لیا۔
امرتسر پل جو جگہ لاگے دین گرائے،
امرتسر صاحب جی دی پاون دھرتی تے جو پلی جگہ ہے، جو پوتر جگہ ہے، سچکھنڈ شری ہرمندر صاحب، اکال تخت صاحب، یہ پاون استھان انہاں نے ٹانے شروع کر دیتے۔
پے تال مد دئی لد گرائے،
ابدالی نے ایڈا وڈا دشٹ پونا کیتا ہے بھی پرمیشر دا گھر بھی نہیں بخشیا، جو سری امرتسر صاحب سروور ہے، جس سروور دی مہما میرے ستگرا نے اپنی گربانی وچ کیتی ہے، رام داس سروور ناتے سب اترے پاپ کماتے، سنتو رام داس سروور نیکا جو نہ ویسو کل تراوے ادھار ہوا ہے جی کا۔ ऐसे पावन पवित्र सरोवर नू इना गिलजिया ने इना पठाना ने लिद दे नाल पूर दिता है, कहंदे लिद दे नाल भर दिता है।
ज्यों बीजे जाओ खुद चराए,
ए अबदाली कहन लगा भी इस सरोवर नू भर के इनू पूर के एदे विच ज्यों बीज दो, ते मैं अपने घोड़िया नू ओ ज्यों चरा के फिर इथों जावांगा।
मदहर मंदर ता तिन देओ,
अमृतसर साहब जी दे सरोवर विच जो हरिमंदर साहब बनिया होया है सोहना हरिमंदर, उस दी पावन पवित्र इमारत भी इना ने ढा दित्ती।
दारू कुप्पे चिणवावत बयो,
हरिमंदर साहब जी दियां जो नीहां ने उना नीहां विच साध संगत जी इना ने आ की कीता भी बरूद दे कुप्पे चिण दित्ते हन।
दीनी चिन को अगन लगाए,
दे कुपे नीया विच चिन के उना नू अग ला दिती।
बुड्डी इट हुआ पहुंची जाए,
साध संगत जी जदों नीया विच बरूद दे कुपे चिन के अग लाई है हरिमंदर साहब जी दी इमारत नू उड़ाया है, ते की होया भी एक इट इस इमारत विचों उड़ के उथे पहुंची है जिथे ए अहमद शाह अबदाली कुर्सी ते बैठा होया सी।
लगी नक के ऊपर साए,
ए इट साध संगत जी इस दुष्ट दी नक उत्ते जाके वजी है, जदों इहदी नक दे उत्ते जाके इट वजी है इनू नासूर दा रोग हो गया। हां जी,
होए न चंगा रोगी काए,
ऐसा नासूर दा रोग होया भी बड़े बड़े वैद्यां ने हकीमां ने आके इलाज कीता, मुड़ के ओ रोग ठीक नहीं होया, एदा ओ रोग चंगा नहीं होया, ए साध संगत जी पक्का रोगी हो गया।
तो लाहौर को तुर पे हो रहा,
फिर ए अबदाली ए दुष्ट लाहौर नू चला गया,
लाहौर तख्त पे बैठे हो जाए,
लाहौर दे तख्त उत्ते बैठ गया, लाहौर दे तख्त उत्ते जाके बैठा है।
लगे सिंगन को चुन चुन मारन,
पापी लाहौर दे तख्त उत्ते बह के सिंगा नू चुन चुन के मारन लगा।
बहुत खोटे उनकी ने कारण,
बड़े बड़े खोटे कारण कीते ने, बड़े बड़े खोटे काम अबदाली ने कीते हन।
दोएरा बहुत सिंह मालवे वड़े, कित करे वल चल,
बहुते सिंह साध संगत जी इथे मालवे दी धरती ते आके वस गए, क्योंकि लाहौर दे तख्त उत्ते बैठा माझे दुआबे विच जिन्ने सिंह सी उन्हां नू चुन चुन के मारन लगा, इस करके सिंह इधर मालवे विच आ गए। बहुते सिंह जो दरियावां दे चल ने उन्हां विच जा छुपे हन।
लुटै सुका बलराए को, लाहौर सो गिलजन चल,
पर सिंह इना नू बख्श दे नहीं, जदों सिंघां दा मौका लगदा दा लगदा सिंह फिर बदला भी लेंदे ने। कहंदे काबल लाहौर तो जो काबल दा रस्ता है सिंह उस रस्ते विच इना गिलजिया नू इना पठाना नू लुटदे ने, काबल तो गिलजे बड़े बड़े मेवे लेके आउंदे ने, सिंह उन्हां नू कोई जान थोड़ी दिंदे ने, सिंह ओ सारे मेवे उन्हां दे लुट लैंदे, नाले गिलजियां ते पठाणा नू मारदे ते कुटदे हन।
शाह सिंह ने बहुते अकाया,
गुरु दे सिंघां ने खालसे पंथ ने अहमद शाह अबदाली नू अका दित्ता है, भाव के बहुता दुखी कीता है।
ढूंढन सिंह ने दस्त च दस चढ़ाया,
अबदाली ने की कीता भी अपनी सेना दा एक दस्ता भेजिया भी सिंघां नू ढूंढ के लियाओ, सिंघां नू लब के लियाओ।
जो दस्ते सिंघन लियो लूट,
दस्ता इन्हे सिंघां नू लब्भण वास्ते भेजिया सी, सिंघां ने की कीता भी उसे दस्ते नू लुट लिया, एक नहीं सुक्का जान दिता, सारी रगड़ दिते, सारी मार दिते, सिंघा ने एदा दस्ता चंगी तरह लुटिया है।
रात दिवस मैं करते छूट,
सिंघा दा दा लगदा सी चाहे रात हुंदी सी चाहे दिन हुंदी सी सिंघ छूट कर दंदे सी, जदों वेख्या भी मौका लग्या भी ये साडे हुण दा थले ने, तो उसे वेले सिंघ हल्ला बोल के इना अबदाली दी फौज नू इना गिलजियां पठाणा नू अफगानियां ते दुरानियां नू लुट लैंदे हन।
गिलजे मूदे हो कै पावे,
अद्धी रात नू ए गिलजे की करदे भी मुद्दे हो के सो जांदे ने, ए पुठे पै जांदे हन।
सिंघ घोड़े चढ़ लै नट जावे,
अद्धी रात नू सिंघ इना उत्ते हल्ला बोलदे ने, हल्ला बोल के जेड़ा अगे अड़दा उन्हू झाड़ दिंदे ने, ਜਿੰਨਾ ਇਹਨਾਂ ਦਾ ਰਾਜ ਸਾਜ ਹੁੰਦਾ, ਘੋੜੇ ਆਦਿਕ ਹੁੰਦੇ, ਚੰਗੇ ਚੰਗੇ ਸ਼ਸਤਰ ਹੁੰਦੇ ਨੇ, ਸਿੰਘ ਸਾਰੇ ਲੁੱਟ ਕੇ ਹਰਨ ਹੋ ਜਾਂਦੇ ਨੇ। ਹਾਂਜੀ,
ਸ਼ਾਹ ਸੁਣੀਓ ਬਹੁਤ ਰਸਾਇਆ।
ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਇਹ ਗੱਲਾਂ ਸੁਣੀਆਂ ਨੇ, ਬਹੁਤਾ ਗੁੱਸੇ ਵਿਚ ਆ ਗਿਆ।
ਸਿੰਘਨ ਉਪਰ ਕਰਨ ਚੇ ਧਾਇਆ।
ਅਬਦਾਲੀ ਨੇ ਫੈਸਲਾ ਕੀਤਾ ਵੀ ਹੁਣ ਸਿੰਘਾਂ ਉੱਤੇ ਮੈਂ ਧਾਵਾ ਬੋਲਾਂ, ਇਹਨਾਂ ਸਿੰਘਾਂ ਉੱਤੇ ਮੈਂ ਹੱਲਾ ਕਰਾਂ, ਇਹਨਾਂ ਸਿੰਘਾਂ ਉੱਤੇ ਚੜ੍ਹਾਈ ਕਰਾਂ।
ਸ਼ਾਹ ਕਹੇ ਚੜ ਜੰਗਲ ਦੂੜੈ।
ਅਬਦਾਲੀ ਕਹਿਣ ਲੱਗਾ ਵੀ ਹੁਣ ਆਪਾਂ ਮਾਲਵੇ ਦੀ ਧਰਤੀ ਤੇ ਚੱਲੀਏ ਤੇ ਉਥੇ ਸਿੰਘਾਂ ਉੱਤੇ ਜਾ ਕੇ ਹੱਲਾ ਬੋਲੀਏ।
ਵਜ਼ੀਰ ਕਹੀ ਹਮ ਦੂਰ ਹੋਏ ਹੋ ਰਹਿ।
ਅਬਦਾਲੀ ਦੇ ਵਜ਼ੀਰ ਸੀ, ਉਹ ਕਹਿਣ ਲੱਗੇ ਹੇ ਅਹਿਮਦ ਸ਼ਾਹ ਅਬਦਾਲੀ ਜੀ, ਇਹ ਗਲਤੀ ਨਾ ਭੁੱਲ ਕੇ ਕਰਿਓ, ਜੇ ਆਪਾਂ ਮਾਲਵੇ ਦੀ ਧਰਤੀ ਤੇ ਜਾ ਕੇ ਸਿੰਘਾਂ ਉੱਤੇ ਹੱਲਾ ਕੀਤਾ, ਸਿੰਘਾਂ ਉੱਤੇ ਚੜ੍ਹਾਈ ਕੀਤੀ ਤੇ ਉਥੋਂ ਹੋਲੇ ਪੈ ਕੇ ਆਵਾਂਗੇ, ਅਸੀਂ ਇੱਥੇ ਆਪਣੇ ਘਰ ਵਿੱਚ ਬੈਠੇ ਹਾਂ ਤੇ ਸਾਡੇ ਘਰ ਵਿੱਚ ਬੈਠਿਆਂ ਸਿੰਘ ਸਾਡਾ ਕਿੰਨਾ ਨੁਕਸਾਨ ਕਰ ਜਾਂਦੇ ਨੇ, ਵੀ ਉੱਥੇ ਤਾਂ ਉਹ ਆਪਣੇ ਘਰ ਵਿੱਚ ਬੈਠੇ ਨੇ, ਫਿਰ ਉੱਥੇ ਪੀਣ ਨੂੰ ਪਾਣੀ ਨਹੀਂ ਲੱਭਦਾ, ਰੇਤ ਹੀ ਰੇਤ ਹੈ, ਜੰਗਲ ਬੀਆਬਾਨ ਹੈ, ਸਾਨੂੰ ਇਹ ਨਹੀਂ ਪਤਾ ਵੀ ਕਿੱਥੇ ਢਾਬ ਹੈ ਕਿੱਥੇ ਖੂਹ ਹੈ, ਸਾਡੀ ਜਿਹੜੀ ਸੈਨਾ ਇਹ ਤਾਂ ਪਿਆਸੀ ਮਰ ਜਾਵੇਗੀ, ਵੀ ਆਪਾਂ ਉੱਥੇ ਜਾ ਕੇ ਨਹੀਂ ਹੱਲਾ ਕਰਨਾ।
ਮਜੈਲ ਸਿੰਘ ਹੋਆ ਕਈ ਹਜ਼ਾਰ।
ਸਾਡੇ ਘਰ ਵਿੱਚ ਬੈਠਿਆ ਨਹੀਂ ਸਾਨੂੰ ਜੀਣ ਨੂੰ ਦੇ ਰਹੇ, ਤੇ ਜਦੋਂ ਆਪਾਂ ਉਹਨਾਂ ਦੇ ਘਰ ਵਿੱਚ ਜਾ ਕੇ ਉਹਨਾਂ ਉੱਤੇ ਚੜ੍ਹਾਈ ਕੀਤੀ ਤੇ ਕਿੱਥੇ ਸਾਨੂੰ ਸੁੱਕਾ ਛੱਡਣਗੇ, ਉਹ ਸਾਡਾ ਬਹੁਤਾ ਨੁਕਸਾਨ ਕਰਨਗੇ, ਤੇ ਜਿਹੜੇ ਇਹ ਮਾਝੇ ਦੇ ਸਿੰਘ ਨੇ ਇਹ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਜਾ ਕੇ ਬੈਠੇ ਹਨ।
ਚੰਗੇ ਘੋੜੇ ਉਹ ਬੰਦੂਕਨਵਾਰ।
ਸਾਡੇ ਹੀ ਚੰਗੇ ਚੰਗੇ ਘੋੜੇ ਲੁੱਟ ਕੇ ਲੈ ਗਏ ਨੇ ਉਹ ਮਾਝੇ ਦੇ ਸਿੰਘ, ਚੰਗੇ ਚੰਗੇ ਘੋੜੇ ਸਾਡੇ ਲੁੱਟ ਕੇ ਲੈ ਗਏ ਨੇ, ਫਿਰ ਚੰਗੀਆਂ ਚੰਗੀਆਂ ਬੰਦੂਕਾਂ ਅਸ਼ਤਰ ਸ਼ਸਤਰ ਜਿੰਨੇ ਸਾਡੇ ਲੁੱਟੇ ਨੇ ਉਹਨਾਂ ਦੇ ਕੋਲ ਹਨ।
ਬਿਨ ਪਾਣੀ ਹਮ ਮਰੈ ਪਿਆਸੇ।
ਜੰਗਲ ਦੇਸ਼ ਵਿੱਚ ਜਾ ਕੇ ਮਾਲਵੇ ਵਿੱਚ ਜਾ ਕੇ ਸਾਨੂੰ ਪਾਣੀ ਨਹੀਂ ਲੱਭਣਾ, ਪਾਣੀ ਤੋਂ ਬਿਨਾਂ ਪਿਆਸੇ ਮਰ ਜਾਵਾਂਗੇ।
ਤੂੰ ਮਾਰੈ ਦੇ ਕੇ ਤਰਾਸੇ।
ਸਾਨੂੰ ਤਸੀਹੇ ਦੇ ਦੇ ਕੇ ਮਾਰਨਗੇ।
ਉਹ ਹੈ ਭੂਮੀਏ ਹਮ ਪਰਦੇਸੇ।
ਉਸ ਧਰਤੀ ਤੇ ਰਹਿਣ ਵਾਲੇ ਨੇ ਉਹਨਾਂ ਨੂੰ ਉਸ ਧਰਤੀ ਦਾ ਉਸ ਇਲਾਕੇ ਦਾ ਸਾਰਾ ਭੇਤ ਹੈ, ਅਸੀਂ ਪਰਦੇਸੀ ਲੋਕ ਹਾਂ, ਕਿੱਥੋਂ ਕਾਬਲ ਤੋਂ ਆਏ ਹਾਂ।
ਰਲ ਮਾਰੇ ਉਨਕੋ ਖੇਸੇ।
ਸਾਨੂੰ ਉਸ ਇਲਾਕੇ ਦਾ ਭੇਤ ਕੋਈ ਨੀ, ਆਪਾਂ ਉਹਨਾਂ ਨੂੰ ਉੱਥੇ ਜਾ ਕੇ ਕਿਵੇਂ ਮਾਰ ਸਕਦੇ ਹਾਂ, ਕਿਵੇਂ ਉਹਨਾਂ ਉੱਤੇ ਚੜ੍ਹਾਈ ਕਰ ਸਕਦੇ ਹਾਂ, ਆਪਾਂ ਇੰਜ ਕਰਾਂਗੇ ਇਹਨਾਂ ਸਿੰਘਾਂ ਨੂੰ ਕਿਤੇ ਘੇਰ ਕੇ ਮਾਰਾਂਗੇ, ਜੇ ਸਿੰਘ ਕਿਤੇ ਆਪਣੇ ਘੇਰੇ ਵਿੱਚ ਆ ਗਏ ਤੇ ਫਿਰ ਆਪਾਂ ਇਹਨਾਂ ਉੱਤੇ ਹੱਲਾ ਬੋਲਾਂਗੇ।
ਲੋਹੇਰਾ ਕੂੜੈ ਰੁਣੈ ਚਿੰਤਾ ਜੁੜੈ ਸੋਚੈ ਯੋ ਪਛਤਾਏ।
ਇਸ ਤਰ੍ਹਾਂ ਸਾਧ ਸੰਗਤ ਜੀ ਕ੍ਰੋਧ ਵਿੱਚ ਇਹ ਕੜਦੇ ਨੇ, ਕ੍ਰੋਧ ਦੀ ਅੱਗ ਵਿੱਚ ਸੜ ਰਹੇ ਨੇ, ਤੇ ਈਰਖਾ ਦੇ ਭਾਂਬੜ ਇਹਨਾਂ ਦੇ ਹਿਰਦਿਆਂ ਵਿੱਚ ਮੱਚ ਰਹੇ ਨੇ, ਤੇ ਚਿੰਤਾ ਦੇ ਵਿੱਚ ਇਹਨਾਂ ਦੇ ਚਿੱਤ ਜੁੜੇ ਹੋਏ ਨੇ, ਇਸ ਤਰ੍ਹਾਂ ਸੋਚਾਂ ਸੋਚਦੇ ਨੇ ਤੇ ਬੜਾ ਪਛਤਾਪ ਕਰਦੇ ਹਨ।
ਦੱਖਣ ਪੂਰਬ ਮੈਂ ਲੁੱਟੇ ਸੁਰ ਸਿੰਘਨ ਦੇਈ ਗਵਾਏ।
ਅਬਦਾਲੀ ਕਹਿੰਦਾ ਵੀ ਸਾਰਾ ਦੱਖਣ ਮੈਂ ਲੁੱਟ ਲਿਆ, ਸਾਰਾ ਪੂਰਬ ਮੈਂ ਲੁੱਟ ਲਿਆ, ਮੇਰੇ ਅੱਗੇ ਕੋਈ ਕੁਸਕਿਆ ਨਹੀਂ, ਕਿਸੇ ਨੇ ਚੀ ਨਹੀਂ ਕੀਤੀ, ਕਿਸੇ ਨੇ ਸਿਰ ਤੱਕ ਨਹੀਂ ਚੁੱਕਿਆ, ਤੇ ਇਹਨਾਂ ਸਿੰਘਾਂ ਨੇ ਤਾਂ ਮੇਰੀ ਹੋਸ਼ ਭੁਲਾ ਦਿੱਤੀ ਹੈ, ਇਹਨਾਂ ਸਿੰਘਾਂ ਨੇ ਮੇਰੀ ਮੱਤ ਮਾਰ ਦਿੱਤੀ ਹੈ।
ਜੋ ਪਈ ਵੈ ਮੂਰਖ ਯੋ ਲਖੈ ਨਾ ਬਾਤ।
ਮੂਰਖ ਅਬਦਾਲੀ ਇਸ ਗੱਲ ਨੂੰ ਨਹੀਂ ਜਾਣਦਾ।
ਪੰਥ ਬਲੀ ਕੋ ਹੋ ਕੇ ਮਘਾਤ।
ਇਹ ਪੰਥ ਬੜਾ ਬਲੀ ਹੈ, ਇਹਦਾ ਕਦੇ ਵੀ ਘਾਤ ਨਹੀਂ ਹੋ ਸਕਦਾ। ਇਹ ਪੰਥ ਬਲੀ ਕਿਉਂ ਹੈ? ਕਿਉਂਕਿ ਸਾਧ ਸੰਗਤ ਜੀ, ਇਹ ਪੰਥ ਦੀ ਜਿਹੜੀ ਸਾਜਨਾ ਹੈ ਨਾ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਨਾਲ ਹੋਈ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੀਵਨ ਡਾਇਰੀ ਲਿਖੀ ਹੈ, ਬਚਿੱਤਰ ਨਾਟਕ, ਉਸ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਦੇ ਹਨ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਤੈ ਹਮ ਅਦਕ ਤਪੱਸਿਆ ਸਾਧੀ ਮਹਾਕਾਲ ਕਾਲ ਕਾ ਆਰਾਧੀ। ਇਹ ਵਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹਵੈ ਗਇਓ। ਤੇ ਇੱਥੇ ਹੀ ਫਿਰ ਮੇਰੇ ਸਤਿਗੁਰਾਂ ਨੇ ਵਚਨ ਕੀਤੇ ਨੇ, ਕਹਿੰਦੇ ਜਦੋਂ ਦੋਹਾਂ ਤੋਂ ਇੱਕ ਰੂਪ ਹੋ ਗਏ ਤੇ ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਆਏ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਆ ਕੇ ਕਹਿਣ ਲੱਗੇ, ਮੈਂ ਆਪਣਾ ਸੁਖ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਕਿ ਤੁਸੀਂ ਮੇਰੇ ਪੁੱਤ ਹੋ ਤੇ ਤੁਸੀਂ ਇਸ ਮਾਤ ਲੋਕ ਦੀ ਧਰਤੀ ਤੇ ਖਾਲਸਾ ਪੰਥ ਸਾਜੋ, ਖਾਲਸੇ ਪੰਥ ਦੀ ਸਿਰਜਣਾ ਕਰੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਹੱਥ ਜੋੜ ਲਏ, ਸਿਰ ਨਿਵਾ ਕੇ ਪਰਮੇਸ਼ਰ ਨੂੰ ਬੇਨਤੀ ਕੀਤੀ, ਠਾਂਡ ਭਇਓ ਮੈਂ ਜੋੜ ਕਰ, ਵਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਹੇ ਹਰੀ ਅਕਾਲ ਪੁਰਖ ਵਾਹਿਗੁਰੂ, ਇਹ ਖਾਲਸਾ ਪੰਥ ਤਾਂ ਸੰਸਾਰ ਵਿੱਚ ਚੱਲੇਗਾ, ਤਾਂ ਇਹਦੀ ਸਾਜਨਾ ਹੋਵੇਗੀ ਜੇ ਤੁਸੀਂ ਮੇਰੇ ਅੰਗ ਸੰਗ ਸਹਾਈ ਹੋਵੋਗੇ। ਪਰਮੇਸ਼ਰ ਕਹਿਣ ਲੱਗਾ ਵੀ ਤੂੰ ਮੇਰਾ ਪੁੱਤ ਹੈ, ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਤੇ ਜੋ ਕੁਝ ਪਿਓ ਦਾ ਹੁੰਦਾ ਹੈ ਉਹ ਪੁੱਤਰ ਦਾ ਹੋਇਆ ਕਰਦਾ। ਜਿੰਨੀਆਂ ਮੇਰੀਆਂ ਸ਼ਕਤੀਆਂ ਨੇ, ਜਿੰਨੀਆਂ ਮੇਰੀਆਂ ਤਾਕਤਾਂ ਨੇ, ਜੋ ਕੁਝ ਮੇਰਾ ਹੈ ਉਹ ਤੁਹਾਡਾ ਹੈ। ਤੇ ਸਾਧ ਸੰਗਤ ਜੀ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਹੈ, ਤੇ ਖਾਲਸਾ ਪੰਥ ਤੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਹੈ। ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਹੈ ਉਹਦੇ ਵਿੱਚ ਬਲ ਕਿੰਨਾ ਹੋਵੇਗਾ। ਇਹ ਅਵਦਾਲੀ ਦੁਸ਼ਟ ਇਸ ਗੱਲ ਨੂੰ ਨਹੀਂ ਜਾਣਦਾ, ਇਹਨੂੰ ਬੋਧ ਹੈ ਹੀ ਨਹੀਂ, ਇਹਨੂੰ ਸਮਝ ਨਹੀਂ ਕਿ ਗੁਰੂ ਦਾ ਖਾਲਸਾ ਪੰਥ ਕਿੱਡਾ ਬਲੀ ਹੈ।
ਦਸ ਪਾਤਸ਼ਾਹੀ ਲੜਤ ਬਿਤਾਏ, ਇਨਕੀ ਜੜਨ ਧੋਵੈ ਧੁਆਏ।
ਦਸ ਪਾਤਸ਼ਾਹੀਆਂ ਇਹਨਾਂ ਨੇ ਲੜਦਿਆਂ ਹੀ ਆਪਣੀ ਜ਼ਿੰਦਗੀ ਬਤੀਤ ਕਰ ਦਿੱਤੀ ਹੈ, ਪਹਿਲੇ ਦਿਨ ਤੋਂ ਹੀ ਲੜਦੇ ਆ ਰਹੇ ਨੇ। ਵੀ ਜਿਵੇਂ ਜਿਵੇਂ ਇਹ ਲੜਦੇ ਨੇ, ਮੈਦਾਨੇ ਜੰਗ ਵਿੱਚ ਮਰਦੇ ਨੇ, ਮਾਰਦੇ ਨੇ, ਤਿਵੇਂ ਤਿਵੇਂ ਇਹ ਘਟਦੇ ਨੇ, ਸਗੋਂ ਇਹਨਾਂ ਦੀ ਜੜ ਸਵਾਈ ਹੋਈ ਜਾਂਦੀ ਹੈ। ਜੜ ਸਵਾਈ ਤੋਂ ਭਾਵ ਹੈ ਵੀ ਡੂੰਘੀ ਹੋਈ ਜਾਂਦੀ ਹੈ। ਜਿਵੇਂ ਜਿਵੇਂ ਲੜਦੇ ਨੇ, ਮੈਦਾਨੇ ਜੰਗ ਵਿੱਚ ਸ਼ਹਾਦਤਾਂ ਪਾਉਂਦੇ ਨੇ, ਤਿਵੇਂ ਤਿਵੇਂ ਇਹ ਵਧੀ ਜਾਂਦੇ ਨੇ, ਇਹਨਾਂ ਦੀ ਜਿਹੜੀ ਜੜ ਹੈ ਉਹ ਡੂੰਘੀ ਹੋਈ ਜਾਂਦੀ ਹੈ।
ਲੜਤੇ ਮਰਤੇ ਵਧਤੇ ਜਾਏ,
ਜਿਵੇਂ ਜਿਵੇਂ ਲੜਦੇ ਨੇ ਮਰਦੇ ਨੇ, ਤਿਵੇਂ ਤਿਵੇਂ ਇਹਨਾਂ ਵਿੱਚ ਵਾਧਾ ਹੋਈ ਜਾਂਦਾ ਹੈ।
ਮੂਲੋਂ ਕਿਸੇ ਨਾ ਖਪਾਏ,
ਮੂਲੋਂ ਜੜ ਤੋਂ ਇਹ ਕਿਸੇ ਕੋਲੋਂ ਵੀ ਖਤਮ ਨਹੀਂ ਕੀਤੇ ਗਏ।
ਹਿਮ ਕਾਟੇ ਤੇ ਫਲੇ ਗੁਲਾਬ,
ਜਿਵੇਂ ਗੁਲਾਬ ਨੂੰ ਕੱਟੀਏ ਤੇ ਹੋਰ ਵੱਧਦਾ ਫੁੱਲਦਾ ਹੈ।
ਤਿਮ ਇਹ ਵਾਧੇ ਪਾਏ ਅਜ਼ਾਬ,
ਇਸ ਤਰ੍ਹਾਂ ਇਹ ਸਿੰਘ ਵੀ ਵੱਧਦੇ ਹਨ। ਜਿਵੇਂ ਜਿਵੇਂ ਇਹਨਾਂ ਨੂੰ ਕੱਟੀਏ, ਜਿਵੇਂ ਜਿਵੇਂ ਇਹਨਾਂ ਨੂੰ ਮਾਰੀਏ, ਇਹਨਾਂ ਨੂੰ ਤਸੀਹੇ ਦੇਈਏ, ਕਤਲੇ ਆਮ ਕਰੀਏ, ਤਿਵੇਂ ਤਿਵੇਂ ਇਹ ਵੱਧਦੇ ਔਰ ਫੁੱਲਦੇ ਹਨ।
ਦੋਏਰਾ ਸਿੰਘ ਮਾਲਵੇ ਵੜ ਰਹਿ, ਲੈ ਪਲਿਓ ਖਰੀਦ ਸੋ ਖਾਏ।
ਸਿੰਘ ਮਾਲਵੇ ਦੀ ਧਰਤੀ ਤੇ ਰਹਿ ਰਹੇ ਨੇ, ਤੇ ਸਾਧ ਸੰਗਤ ਜੀ ਪੱਲਿਓ ਰਸਤਾ ਬਸਤਾ ਖਰੀਦਦੇ ਨੇ, ਰਸਤਾ ਬਸਤਾ ਖਰੀਦ ਕੇ ਆ ਲੰਗਰ ਪ੍ਰਸ਼ਾਦ ਤਿਆਰ ਕਰਕੇ ਆਪ ਛਕਦੇ ਨੇ, ਨਾਲੇ ਆਪਣੇ ਪਰਿਵਾਰ ਨੂੰ ਛਕਾਉਂਦੇ ਹਨ।
ਬਿਨ ਲੋਟੇ ਆਮ ਕਿਉਂ ਬਚੈ, ਜੋ ਮਿਲ ਕਰੈ ਸਲਾਹ।
ਸਿੰਘਾਂ ਨੇ ਆਪਸ ਵਿੱਚ ਮਿਲ ਕੇ ਸਲਾਹ ਕੀਤੀ ਹੈ ਵੀ ਇਹਨਾਂ ਅਫਗਾਨੀਆਂ ਨੂੰ, ਇਹਨਾਂ ਮੁਗਲਾਂ ਨੂੰ ਲੁੱਟੇ ਤੋਂ ਬਿਨਾਂ ਆਪਾਂ ਕਿਵੇਂ ਰਹਿ ਸਕਦੇ ਹਾਂ। ਲੁੱਟ ਤੋਂ ਬਿਨਾਂ ਸਾਡੇ ਕੋਲ ਤਾਂ ਕੋਈ ਚਾਰਾ ਹੈ ਹੀ ਨਹੀਂ। ਹਾਂਜੀ,
ਚੋਪਈ ਮਿਲ ਖਾਲਸੇ ਦੀਵਾਨ ਲਗਾਇਆ,
ਸਾਰੇ ਖਾਲਸੇ ਪੰਥ ਨੇ ਇੱਕ ਥਾਂ ਤੇ ਇਕੱਠਿਆਂ ਹੋ ਕੇ ਦੀਵਾਨ ਸਜਾਇਆ ਹੈ।
ਚੜਨੇ ਕੋ ਸਭ ਉਦਮ ਕਰਾਇਆ,
ਦੀਵਾਨ ਦੇ ਵਿੱਚ ਗੁਰਮਤਾ ਕੀਤਾ ਹੈ ਵੀ ਆਪਾਂ ਇਹਨਾਂ ਅਫਗਾਨੀਆਂ ਤੇ ਇਹਨਾਂ ਮੁਗਲਾਂ ਦੇ ਉੱਤੇ ਹੁਣ ਚੜਾਈ ਕਰੀਏ।
ਲੁੱਟਣ ਖਾਨ ਕੋ ਡੇਰਾ ਤੁਰਾਇਆ,
ਇਹਨਾਂ ਨੂੰ ਲੁੱਟ ਕੇ ਲਿਆਈਏ, ਜੇ ਲੁੱਟਾਂਗੇ ਤੇ ਤਾਂ ਹੀ ਛਕਾਂਗੇ। ਤੇ ਇਸ ਤਰ੍ਹਾਂ ਗੁਰਮਤਾ ਕਰਕੇ ਸਾਰੇ ਖਾਲਸੇ ਪੰਥ ਨੇ ਆਪਣਾ ਡੇਰਾ ਇਹਨਾਂ ਮੁਗਲਾਂ ਤੇ ਪਠਾਣਾਂ ਨੂੰ ਲੁੱਟਣ ਵਾਸਤੇ ਕੂਚ ਕੀਤਾ ਹੈ।
ਸਰਹੰਦ ਗਿਰਦ ਚੜ ਸ਼ੋਰ ਮਚਾਇਆ,
ਇਧਰ ਮਾਲਵੇ ਤੋਂ ਤੁਰ ਕੇ ਪਹਿਲਾਂ ਸਰਹੰਦ ਦੇ ਚੁਫੇਰੇ ਆ ਗਏ। ਸਰਹੰਦ ਦੇ ਕਹਿੰਦੇ ਚੁਫੇਰੇ ਹੋ ਕੇ ਗੁਰੂ ਖਾਲਸੇ ਪੰਥ ਨੇ ਬੜਾ ਸ਼ੋਰ ਮਚਾਇਆ ਹੈ।
ਜੈਨਾ ਘੇੜ ਵਿੱਚ ਸ਼ਹਿਰ ਬਣਾਇਓ,
ਜੈਨ ਖਾਂ ਸਰਹੰਦ ਦਾ ਸੂਬਾ ਸੀ, ਇਹਨੂੰ ਸਿੰਘਾਂ ਨੇ ਘੇਰ ਕੇ ਆ ਕਹਿੰਦੇ ਕਿਲੇ ਦੇ ਅੰਦਰ ਵਾੜ ਦਿੱਤਾ।
ਡੇਰਾ ਮੋੜ ਮਲੇਰ ਡਿੱਗ ਅਲਾਇਓ।
ਸਤਰਾਂ ਸਰਹੰਦ ਨੂੰ ਲੁੱਟ ਕੇ ਗੁਰੂ ਦਾ ਖਾਲਸਾ ਪੰਥ ਆ ਮਲੇਰ ਕੋਟਲੇ ਦੇ ਕੋਲ ਆਇਆ ਹੈ।
ਕੋਈ ਕਹਿ ਲਿਓ ਮਲੇਰ ਸੁਮਾਰ।
ਜਦੋਂ ਸਾਧ ਸੰਗਤ ਜੀ ਮਲੇਰ ਕੋਟਲੇ ਦੇ ਕੋਲ ਆ ਕੇ ਸਿੰਘਾਂ ਨੇ ਡੇਰਾ ਕੀਤਾ ਨਾ ਪੜਾ ਕੀਤਾ, ਕਈ ਸਿੰਘ ਕਹਿੰਦੇ ਵੀ ਆਪਾਂ ਮਲੇਰ ਕੋਟਲੇ ਨੂੰ ਮਾਰ ਲਈਏ।
ਨਿਤ ਨਿਤ ਕੀ ਹੋਏ ਅਲੱਖ ਬਿਦਾਰ।
ਇਹ ਮਲੇਰ ਕੋਟਲੇ ਦੇ ਨਵਾਬ ਨੇ ਜਿਹੜੇ ਇੱਥੋਂ ਦੇ ਪਠਾਨ ਨੇ, ਇਹ ਕੀ ਕਰਦੇ ਵੀ ਇਹ ਜਿਹੜਾ ਸੂਬਾ ਸਰਹੰਦ ਜੈਨ ਖਾਂ ਹੈ ਉਹਦੀ ਮਦਦ ਕਰਦੇ ਨੇ, ਤੇ ਉਹ ਸਾਡੀਆਂ ਗੱਲਾਂ ਲਿਖ ਲਿਖ ਕੇ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਭੇਜਦਾ, ਸਾਡੇ ਭੇਤ ਉਹਨਾਂ ਨੂੰ ਦਿੰਦਾ। ਇਸ ਕਰਕੇ ਆਪਾਂ ਇਹ ਮਲੇਰ ਕੋਟਲਾ ਮਾਰੀਏ, ਇਹ ਲੁੱਟੀਏ।
ਕੋਈ ਕਹੇ ਮਾਰੇ ਅਬਾਹੇ।
ਕਈ ਸਿੰਘ ਕਹਿੰਦੇ ਹੁਣੇ ਹੀ ਇਹ ਮਲੇਰ ਕੋਟਲਾ ਮਾਰਨਾ ਚਾਹੀਦਾ, ਹੁਣੇ ਹੀ ਇੱਥੇ ਕਤਲੇਆਮ ਕਰਨਾ ਚਾਹੀਦਾ ਹੈ, ਇੱਥੋਂ ਦੇ ਪਠਾਣਾ ਨੂੰ ਜਿਹੜਾ ਚੜ ਹੈ ਉਹ ਛਕਾਉਣਾ ਚਾਹੀਦਾ ਹੈ।
ਮਰਤੀ ਅਬਨਾਏ।
ਵਿੱਚੋਂ ਕਈ ਸਿੰਘ ਕਹਿੰਦੇ ਵੀ ਇਹ ਮਲੇਰ ਕੋਟਲਾ ਨਹੀਂ ਮਰ ਸਕਦਾ, ਇੱਥੇ ਨੀ ਕਤਲੇਆਮ ਹੋ ਸਕਦਾ।
ਗੁਰ ਬਚਨੀ ਪਈ ਰੱਖਿਆ
ਆਏ। ਇਹਦੀ ਰੱਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਕਰਕੇ ਹੋ ਰਹੀ ਹੈ। ਸਤਨਾਮ
ਵਾਹਿਗੁਰੂ।
ਇਹਦੀ ਰੱਖਿਆ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਕਰਕੇ ਹੋ ਰਹੀ ਹੈ। ਇਹ ਸਾਧ ਸੰਗਤ ਜੀ ਮਲੇਰ ਕੋਟਲੇ ਦਾ ਨਵਾਬ ਸੀ ਨਾ ਸ਼ੇਰ ਮੁਹੰਮਦ ਖਾਂ, ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਵਿਚ ਚਿਣਨ ਲੱਗੇ ਤੇ ਇਹਨੇ ਹਾ ਦਾ ਨਾਰਾ ਮਾਰਿਆ ਸੀ, ਤੇ ਮੇਰੇ ਸਤਿਗੁਰਾਂ ਨੇ ਜਦੋਂ ਨੂਰੇ ਮਾਈ ਨੇ ਪ੍ਰਸੰਗ ਸੁਣਾਇਆ ਸੀ ਨਾ ਸਾਰਾ, ਤੇ ਤੀਰ ਦੀ ਨੋਕ ਨਾਲ ਮੇਰੇ ਸਤਿਗੁਰੂ ਜੀ ਕਾਈ ਦਾ ਬੂਟਾ ਪੁੱਟੀ ਜਾ ਰਹੇ ਸਨ, ਨਾਲੇ ਪ੍ਰਸੰਗ ਸੁਣੀ ਜਾ ਰਹੇ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਨਾਲੇ ਤੀਰ ਦੀ ਨੋਕ ਨਾਲ ਕਾਈ ਦਾ ਬੂਟਾ ਪੁੱਟੀ ਜਾ ਰਹੇ ਸਨ। ਤੇ ਮੇਰੇ ਸਤਿਗੁਰਾਂ ਨੇ ਉਹ ਕਾਈ ਦਾ ਬੂਟਾ ਪੁੱਟ ਕੇ ਆਖਿਆ ਸੀ ਵੀ ਸਾਰੇ ਤੁਰਕਾਂ ਦੀ ਜੜ ਪੁੱਟ ਦਿੱਤੀ ਹੈ, ਵੀ ਇੱਕ ਮਲੇਰੀਆ ਦੀ ਜੜ ਬਚ ਰਹੀ ਹੈ। ਤੇ ਸਾਧ ਸੰਗਤ ਜੀ ਵੇਖ ਲਓ ਵੀ ਕਿੰਨੇ ਹੱਲੇ ਗੁੱਲੇ ਹੋਏ, ਹੁਣ ਵੀ ਵੇਖ ਲਓ ਵੀ ਜਿਹੜਾ ਮਲੇਰ ਕੋਟਲਾ ਹੈ ਉਹ ਮੁਸਲਮਾਨ ਵੀਰਾਂ ਦੇ ਨਾਲ ਭਰਿਆ ਹੋਇਆ ਹੈ। ਤੇ ਕੁਝ ਸਿੰਘ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਮਲੇਰ ਕੋਟਲੇ ਦੀ ਜੜ ਰੱਖੀ ਹੈ, ਭਾਈ ਇੱਥੇ ਨਹੀਂ ਕਤਲੇਆਮ ਹੋ ਸਕਦਾ, ਇਹ ਮਲੇਰ ਕੋਟਲਾ ਨਹੀਂ ਮਰ ਸਕਦਾ।
ਦੋਹੇਰਾ ਜਮੈ ਪਠਾਣ ਨਹੀਂ ਸੁਣੀ ਜੋ ਸਿੰਘਨ ਕੀਨ ਸਲਾ।
ਪਠਾਣਾ ਦੇ ਕੰਨਾਂ ਵਿਚ ਇਹ ਗੱਲ ਪੈ ਗਈ, ਮਲੇਰ ਕੋਟਲੇ ਦੇ ਜਿਹੜੇ ਪਠਾਣ ਸੀ ਉਹਨਾਂ ਪਠਾਣਾ ਦੇ ਕੰਨਾਂ ਵਿਚ ਇਹ ਗੱਲ ਪੈ ਗਈ ਵੀ ਸਿੰਘ ਇਹ ਸਲਾਹ ਕਰੀ ਜਾਂਦੇ ਨੇ, ਉਹ ਤਾਂ ਮਲੇਰ ਕੋਟਲੇ ਨੂੰ ਲੁੱਟਣਾ ਚਾਹੁੰਦੇ ਨੇ।
ਲਿਆਏ ਜ਼ਹਿਨੇ ਸਰੰਦ ਤੇਰਾ ਤੋ ਰਾਤ ਦੁੜਾਏ।
ਮਲੇਰ ਕੋਟਲੇ ਦੇ ਜਿਹੜੇ ਪਠਾਣ ਸੀ ਨਾ ਇਹ ਰਾਤੋ ਰਾਤ ਸਰਹੰਦ ਪਹੁੰਚ ਗਏ, ਤੇ ਸਰਹੰਦ ਪਹੁੰਚ ਕੇ ਇਹ ਸਰਹੰਦ ਦੇ ਸੂਬੇ ਜੈਨ ਖਾਂ ਨੂੰ ਚੜਾ ਕੇ ਲਿਆਏ ਹਨ।
ਜੋ ਪਈ ਔਰ ਸ਼ਾ ਪੈ ਗਏ ਅਲਕਾਰੇ।
ਇਹ ਜਿਹੜਾ ਸੂਬਾ ਸਰਹੰਦ ਜਹਾਨ ਖਾਂ ਹੈ ਇਹਨੇ ਕੀ ਕੀਤਾ ਵੀ ਇਹਨੇ ਇੱਕ ਚਿੱਠੀ ਲਿਖ ਕੇ ਹਲਕਾਰੇ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਭੇਜੇ ਹਨ।
ਸਿੰਘ ਆਏ ਹੈ ਦਾਏ ਹਮਾਰੇ।
ਇਸ ਵੇਲੇ ਜੋ ਸਿੰਘ ਨੇ ਉਹ ਸਾਡੇ ਦਾਹ ਹੇਠਾਂ ਆ ਚੁੱਕੇ ਹਨ।
ਅਮਿਤ ਵੱਲ ਤੇਰਾ ਖੈ ਘੇਰ।
ਇਸ ਪਾਸਿਓਂ ਸਿੰਘਾਂ ਨੂੰ ਘੇਰ ਕੇ ਰੱਖਾਂਗੇ।
ਤੁਮ ਇਨ ਮਾਰੋ ਤਸਵੀਰ।
ਸਵੇਰ ਹੁੰਦਿਆਂ ਹੀ ਤੁਸੀਂ ਇਨ੍ਹਾਂ ਨੂੰ ਉਸ ਪਾਸੇ ਤੋਂ ਮਾਰ ਮਾਰੋ।
ਹਮ ਤੋਂ ਮਿਲ ਇਨ ਜਾਨ ਨਾ ਦੇ।
ਅਸੀਂ ਤੇ ਤੁਸੀਂ ਰਲ ਕੇ ਇਨ੍ਹਾਂ ਸਿੰਘਾਂ ਨੂੰ ਹੁਣ ਇੱਥੋਂ ਜਾਣ ਨਹੀਂ ਦੇਵਾਂਗੇ।
ਇਹ ਕਾਗਜ਼ ਹਮ ਬਰਸੈ ਮੇ।
ਸਿੰਘ ਕਾਗਜ਼ ਨੇ, ਅਸੀਂ ਇਨ੍ਹਾਂ ਉੱਤੇ ਮੀਂਹ ਵਾਂਗੂ ਵਰਾਂਗੇ। ਇਹ ਚਿੱਠੀ ਸੂਬੇ ਸਰਹੰਦ ਇਹ ਜੈਨ ਖਾਂ ਨੇ ਕਹਿੰਦੇ ਲਿਖ ਕੇ ਭੇਜੀ ਹੈ।
ਇਉਂ ਸੁਣ ਸ਼ਾਹ ਲਾਹੌਰੋਂ ਚੜਿਓ।
ਚਿੱਠੀ ਪੜਦਿਆਂ ਹੀ ਅਹਿਮਦ ਸ਼ਾਹ ਅਬਦਾਲੀ ਲਾਹੌਰ ਤੋਂ ਤੁਰ ਪਿਆ।
ਡੇਰਾ ਆਨ ਜੰਡਿਆਲੇ ਕਰਿਓ।
ਪਹਿਲਾ ਡੇਰਾ ਪਹਿਲਾ ਪੜਾ ਇਹ ਗੁਰੂ ਕੇ ਜੰਡਿਆਲੇ ਆ ਕੇ ਕੀਤਾ ਹੈ।
ਦੂਜੋ ਕਰਾ ਤਲਵਨ ਕਹਿ ਪਾਏ।
ਪੜਾ ਇਹਨੇ ਤਲਵਨ ਦੀ ਧਰਤੀ ਤੇ ਕੀਤਾ ਹੈ।
ਸਿੰਘ ਨੂੰ ਕੋ ਕੁਛ ਖਬਰ ਨਾ ਆਏ।
ਸਿੰਘਾਂ ਨੂੰ ਕੋਈ ਖਬਰ ਹੈ ਹੀ ਨਹੀਂ ਸੀ ਵੀ ਦੋ ਪਾਸਿਆਂ ਤੋਂ ਆ ਸੈਨਾ ਇਹ ਤੁਰਕ ਸਾਡੇ ਉੱਤੇ ਚੜ ਕੇ ਆ ਰਹੇ ਨੇ। ਸਿੰਘਾਂ ਨੂੰ ਕੋਈ ਖਬਰਸਾਰ ਨਹੀਂ ਸੀ।
ਸਿੰਘਾਂ ਨੇ ਡੇਰਾ ਕੋਚ ਕਰਾਇਆ,
ਸਰਦਾਰ ਸਿੰਘਾਂ ਨੇ ਵੀ ਅੰਮ੍ਰਿਤ ਵੇਲੇ ਆਪਣੇ ਡੇਰੇ ਦਾ ਚਾਲਾ ਪਾਇਆ ਹੈ।
ਰਾਏਪੁਰੋਂ ਗੁੱਜਰਵਾਲ ਚੁਕਾਇਆ,
ਕਿਲਾ ਰਾਏਪੁਰ ਹੈ, ਇੱਥੇ ਸਿੰਘਾਂ ਨੇ ਡੇਰਾ ਕੀਤਾ ਹੋਇਆ ਸੀ। ਤੇ ਕਹਿੰਦੇ ਵੀ ਗੁੱਜਰਵਾਲ ਇਨ੍ਹਾਂ ਨੇ ਜਾਣਾ ਸੀ।
ਦੋਏਰਾ ਸ਼ਾਲ ਘਾਰੇ ਕੱਲ ਸੱਦੇ ਜ਼ੈਨਾ ਔਰ ਪਠਾਣ।
ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਹਲਕਾਰੇ ਭੇਜੇ ਹਨ ਜ਼ੈਨ ਖਾਂ ਦੇ ਕੋਲ। ਹਾਂਜੀ,
ਸਵੇਰੇ ਹਮ ਤੁਮ ਰਲ ਪਵੇ ਮਾਰੇ ਸਿੰਘ ਨ ਪਛਾਣ।
ਤੇ ਸਾਧ ਸੰਗਤ ਜੀ, ਜ਼ੈਨ ਖਾਂ ਦੇ ਕੋਲ ਵੀ ਆਪਣੇ ਹਲਕਾਰੇ ਭੇਜ ਦਿੱਤੇ, ਤੇ ਜਿਹੜਾ ਮਲੇਰ ਕੋਟਲੀਆ ਪਠਾਣ ਸੀ, ਇੱਥੋਂ ਦਾ ਮੋਦਵਰ ਸੀ ਭੀਖਮ ਖਾਂ, ਇਹਦੇ ਕੋਲ ਵੀ ਕਹਿੰਦੇ ਇਹਨੇ ਆਪਣੇ ਹਲਕਾਰੇ ਭੇਜੇ ਹਨ ਕਿ ਤੁਸੀਂ ਤੇ ਅਸੀਂ ਰਲ ਕੇ ਕੱਲ ਸਵੇਰ ਨੂੰ ਸਿੰਘਾਂ ਨੂੰ ਮਾਰਾਂਗੇ।
ਸੋ ਬਾਤ ਤਿੰਨ ਪ੍ਰਾਤੇ ਕਰੇ,
ਸਿੰਘਾਂ ਨੂੰ ਪਹਿਚਾਣ ਪਹਿਚਾਣ ਕੇ ਆਪਾਂ ਮਾਰਾਂਗੇ, ਇਹ ਗੱਲ ਆਪਾਂ ਕੱਲ ਨੂੰ ਦਿਨ ਚੜ੍ਹਦਿਆਂ ਕਰਾਂਗੇ।
ਆਈ ਖਾਲਸੇ ਖੋਟੀ ਘੜੇ,
ਖਾਲਸੇ ਪੰਥ ਦੇ ਉੱਤੇ ਬੜਾ ਖੋਟਾ ਸਮਾਂ ਆ ਗਿਆ, ਬੜਾ ਭਿਆਨਕ ਸਮਾਂ ਆ ਗਿਆ।
ਸਿੰਘ ਤੁਰੇ ਵੱਲ ਸੋਈ ਦਰਿਆਏ,
ਸਿੰਘ ਸਾਧ ਸੰਗਤ ਜੀ ਇੱਥੋਂ ਸਤਲੁਜ ਦਰਿਆ ਵੱਲ ਨੂੰ ਤੁਰੇ ਸਨ।
ਅੱਗਿਓਂ ਆਇਓ ਅਹਿਮਦ ਸ਼ਾਹੇ,
ਅੱਗਿਓਂ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਆ ਗਿਆ।
ਲਾਲ ਲਾਲ ਉਸ ਦਿੱਸੇ ਬਾਣਾ,
ਅਹਿਮਦ ਸ਼ਾਹ ਅਬਦਾਲੀ ਨਾਲ ਜਿੰਨੇ ਗਿਲਜੇ ਸੀ, ਜਿੰਨੇ ਪਠਾਣ ਸੀ, ਉਹਨਾਂ ਦੀ ਵਰਦੀ ਲਾਲ ਰੰਗ ਦੀ ਸੀ, ਸਾਰਿਆਂ ਨੇ ਲਾਲ ਰੰਗ ਦੀ ਵਰਦੀ ਪਹਿਨੀ ਹੋਈ ਸੀ। ਇਹਨਾਂ ਦੇ ਲਾਲ ਰੰਗ ਦੇ ਜਿਹੜੇ ਬਾਣੇ ਨੇ, ਲਾਲ ਰੰਗ ਦੀ ਜਿਹੜੀ ਵਰਦੀ ਹੈ, ਉਹ ਸਿੰਘਾਂ ਨੂੰ ਨਜ਼ਰ ਆਈ ਹੈ।
ਸਿੰਘਨ ਕੇਸੋ ਫੁੱਲੇ ਜਾਣਾ,
ਤੇ ਸਾਧ ਸੰਗਤ ਜੀ ਇਸ ਇਲਾਕੇ ਵਿੱਚ ਇਹ ਢੱਕ ਪਲਾਹ ਬਹੁਤੀ ਹੁੰਦੀ ਹੈ। ਸਿੰਘਾਂ ਨੇ ਆਖਿਆ ਵੀ ਇਹ ਲਾਲ ਰੰਗ ਦੇ ਜਿਹੜੇ ਕੇਸੂ ਦੇ ਫੁੱਲ ਨੇ, ਸਿੰਘਾਂ ਨੇ ਇਹੀ ਸਮਝਿਆ ਕਿ ਇਹ ਜਿਹੜੇ ਨੇ ਲਾਲ ਰੰਗ ਦੇ ਕੇਸੂ ਦੇ ਫੁੱਲ ਹਨ।
ਜੋਤੇ ਤੋਂ ਸਿੰਘ ਸਿਆਣੇ,
ਜਿਹੜੇ ਸਿਆਣੇ ਸਿੰਘ ਸੀ, ਦੂਰ ਅੰਦੇਸ਼ੀ ਸਿੰਘ ਸਨ,
ਜੇ ਆਵ ਤੂੰ ਨਾ ਪਛਾਣੇ,
ਝੱਟ ਪਹਿਚਾਣ ਲਿਆ ਵੀ ਇਹ ਕੇਸੂ ਦੇ ਫੁੱਲ ਨੀ, ਇਹ ਤਾਂ ਗਿਲਜੇ ਨੇ, ਇਹ ਤਾਂ ਪਠਾਣ ਹਨ।
ਠੜਕ ਸਿੰਘ ਤੈ ਗਏ ਖਲੋਏ,
ਉੱਥੇ ਹੀ ਸਿੰਘ ਠੜਕ ਗਏ, ਸਿੰਘ ਉੱਥੇ ਹੀ ਖੜ ਗਏ।
ਦੋਲੋ ਆਇਓ ਚਾਨਣ ਹੋਏ,
ਸਿੰਘਾਂ ਨੇ ਚਾਲਾ ਕੀਤਾ ਸੀ, ਇਹਨੇ ਨੂੰ ਸਾਧ ਸੰਗਤ ਜੀ ਪੂਰੀ ਲੋ ਲੱਗ ਗਈ, ਚਾਨਣਾ ਹੋ ਗਿਆ। ਜਦੋਂ ਥੋੜੀ ਥੋੜੀ ਲੋ ਲੱਗੀ ਸੀ, ਉਸ ਵੇਲੇ ਸਿੰਘ ਟੁਰ ਪਏ, ਤੇ ਇਹਨੇ ਨੂੰ ਕਹਿੰਦੇ ਪੂਰਾ ਚਾਨਣਾ ਹੋ ਗਿਆ।
ਆਏ ਗਿਲਜਨ ਨੇ ਘੋੜੇ ਰਲਾਏ,
ਜਿਹੜੇ ਗਿਲਜੇ ਨੇ ਪਠਾਣ ਨੇ, ਇਹਨਾਂ ਨੇ ਆਪਣੇ ਘੋੜੇ ਲਿਆ ਕੇ ਗੁਰੂ ਖਾਲਸੇ ਪੰਥ ਦੇ ਵਿੱਚ ਵਾੜ ਦਿੱਤੇ।
ਸਿੰਘ ਨੇ ਤੋੜੇ ਲਾਏ,
ਕਿਹੜਾ ਅੱਗੋਂ ਤਿਆਰੀ ਵਿੱਚ ਸੀ, ਉਸ ਵੇਲੇ ਤੋੜੇਦਾਰ ਬੰਦੂਕਾਂ ਹੁੰਦੀਆਂ ਸਨ, ਸਿੰਘਾਂ ਨੇ ਕੋਈ ਵੀ ਤੋੜੇ ਤੁਖਾਏ ਹੋਏ ਨਹੀਂ ਸਨ।
ਤੀਰ ਤਲਵਾਰਾਂ ਭਈ ਲੜਾਈ,
ਸਾਧ ਸੰਗਤ ਜੀ ਤੀਰਾਂ ਤੇ ਤਲਵਾਰਾਂ ਦੀ ਲੜਾਈ ਹੋਣ ਲੱਗੀ।
ਪਰੇ ਅਚਾਨਕ ਉੱਥੇ ਆਏ,
ਜਿਹੜੇ ਵੀ ਅਚਨਚੇਤ ਇਹ ਗਿਲਜੇ ਇਹ ਪਠਾਨ ਗੁਰੂ ਖਾਲਸੇ ਪੰਥ ਉੱਤੇ ਆ ਪਏ ਸਨ।
ਧੋਬੀ ਸਿੰਘ ਸੁਖੜ ਖੜ ਲੜੇ,
ਅਚਨਚੇਤ ਆ ਕੇ ਪੈ ਗਏ ਸੀ, ਫਿਰ ਵੀ ਸਿੰਘ ਖੜ ਖੜ ਕੇ ਮੈਦਾਨੇ ਜੰਗ ਵਿਚ ਅੜ ਕੇ ਇਨ੍ਹਾਂ ਦਾ ਮੁਕਾਬਲਾ ਕਰ ਰਹੇ।
ਦੀਨ ਮਜ਼ਬ ਕਰ ਜੁੱਦਾ ਅਰੇ,
ਸਿੰਘਾਂ ਨੇ ਵੇਖਿਆ ਵੀ ਇਹ ਦੀਨ ਮਜ਼ਬ ਦਾ ਇਹ ਧਰਮ ਯੁੱਧ ਹੈ, ਤੇ ਧਰਮ ਯੁੱਧ ਜਾਣ ਕੇ ਸਿੰਘਾਂ ਨੇ ਮਾਨੀ ਮਨ ਦਸਵੇਂ ਪਾਤਸ਼ਾਹ ਜੀ ਨੂੰ ਬੇਨਤੀਆਂ ਕੀਤੀਆਂ ਨੇ, ਅਰਦਾਸਾਂ ਕੀਤੀਆਂ ਨੇ, ਦੇਹੇ ਸ਼ਿਵਾ ਵਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੋ, ਨਾ ਡਰੂ ਅਰ ਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਪ ਕੀ ਓਦ ਨਿਦਾਨ ਬਣੇ ਅਤ ਹੀ ਰਨ ਮੈਂ ਤਬ ਜੂਝ ਮਰੋ। ਇਸੇ ਤਰ੍ਹਾਂ ਫਿਰ ਅਰਦਾਸ ਕੀਤੀ ਮਾਨੀ ਮਨ ਸਿੰਘਾਂ ਨੇ, ਮਹਾਰਾਜ ਇਹ ਧਰਮ ਯੁੱਧ ਹੈ, ਹੁਣ ਕਿਰਪਾ ਕਰਨੀ ਰਹਿਮਤ ਕਰਨੀ, ਜੇ ਸਾਡੀ ਜ਼ਿੰਦਗੀ ਦਾ ਅੰਤ ਸਮਾਂ ਆਇਆ ਤੇ ਇੱਥੇ ਹੁਣ ਜੂਝ ਕੇ ਮਰੀਏ, ਇੱਥੇ ਇਹਨਾਂ ਨੂੰ ਮਾਰ ਕੇ ਤੇ ਸ਼ਹਾਦਤਾਂ ਦੇ ਜਾਮ ਪੀ ਜਾਈਏ। ਸਿੰਘਾਂ ਨੇ ਬੇਨਤੀਆਂ ਕੀਤੀਆਂ ਨੇ, ਮਹਾਰਾਜ ਛਤਰੀ ਕੋ ਫੂਤ ਹੋ ਬਾਮਨ ਕੋ ਨਹਿ, ਕਹਿ ਤਪ ਆਵਤ ਹੈ ਜੋ ਕਰੋ, ਅਰ ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾਂ ਚਿਤ ਤਾ ਮੈਂ ਧਰੋ, ਅਬ ਰੀਜ ਕਹਿ ਦੇਹੂ ਵਹਿ ਹਮ ਕੋ, ਜੋ ਹੋ ਬਿਨਤੀ ਕਰ ਜੋਰ ਕਰੋ, ਜਬ ਆਵ ਕੀ ਉਹ ਨਿਦਾਨ ਬਣੇ ਅਤ ਹੀ ਰਣ ਮੈਂ
تب جو جے مارا
پھر اب ہے سس ہے کرنا ند میری ابے بنتی سن لیجے اور نہ مانگت ہوں تم تے کچھ چاہت ہوں چت میں سوئی کیجے شسترن سوت ہی رن پیتر جوج مرو کہ ساچ پتیجے سنت سہائے سدا جگ مائے کرپا کر شیام اہ بر دیجے اس طرح سنگا نے مانی من دسویں پاتشاہ جی نو ارداسا کیتیاں تے میدان جنگ وچ اڑ پئے
دوہرا لوٹن کھوسن جوگے رلے تو گل جن جائے
جڑے سات سنگا جی لوٹ کھسوٹ کرن واسطے گئے ہوئے سن سنگا نال وی سنگ لڑن گے وی تے اسی وی لٹاں گے انہاں کی کیتا جدوں انہاں ویکھیا لوٹ کھسوٹ کرن والے نے وی تاں گلجے بہتے چڑھ آئے نے او جا کے گلجیاں وچ وڑ گئے وی اسی تواڈے ہاں
جن کی شام تے آ پئے تے ان دے کھپائے
انہاں دی شامت پہلا آ گئی وہ تو اپنے بچا واسطے گئے سی گلجیاں وچ انہاں دی شامت پہلا آ گئی کہندے گلجیاں نے پٹھانا نے پہلا سارے او مارے او سارے کھپا دیتے
لگو خالصو کرن لڑائے
گرو خالصا پنت ہن لڑن لگ پیا
مورو دینوں بہیر مڑائے
سنگ جی جیڑا وہیر ہے گرو خالصے پنت دا اے مورے تریا جاندا سی خالصے پنت نے وہیر نو پچھے موڑ دیتا ہے وہیر جہدے وچ ساتھ سنگت جی بچے بھی ہندے نے بزرگ بھی ہندے نے بیبیاں مائیاں ساری جہدے وچ ہندے نے مال ڈنگر بھی جہدے وچ ہندا ہے اس نو وہیر کہندے نے ہن سنگاں دا پروار سارا ہی اے ماجہ امرتسر صاحب پھر دوابا لاہور سارا سنگھ علاقہ خالی کر کے ادھر آئے سی پروار نال ہی سی نا اس کر کے او سارا پروار سنگاں دا ٹبر چھوٹے بچے کی بزرگ کی مائیاں بیبیاں کی ساریاں نال سی وہیر وچ سنگاں نے جدوں ویکھیا وی اگوں گلجیاں نے ہلا کر دتا ہے سنگاں نے وہیر نو پچھے موڑ لیا ہے
سر موریاں کا پری لڑائے
جڑے وہیر تو مورے سنگھ سن وہیر تو مورے سی سنگھ کچھ سنگھ مورے سی وچکار وہیر سی تے باقی سارا پنت پچھے سی تے جڑے مورلے سنگھ سی انہاں نال ساتھ سنگت جی پہلا کہندے انہاں گلجیاں پٹھانا دے دو دو ہاتھ ہوئے نے انہاں نال دست پنجا پیا ہے
موت مار ان سنگن کھائے
سنگاں نو کوئی خبر ہے ہی نہیں سی وی اس طرح ساڈے اتنے ہلا ہو جانا ہے اچانک ہلا ہو گیا نا اس کر کے انہاں سنگاں نو بوتی مار پئی ہے
مڑ مڑ سنگھ اکتر پئے
مڑ کے پھر سارے سنگھ اکٹھے ہو گئے
گلجن سو سنگھ لڑتے دے
انہاں سنگاں نال معاف کرنا انہاں گلجیاں نال گرو دے سنگھ لڑن لگ پئے
بندوق کمان نجے تلوار
بندوقاں کمان نجے تے تلواراں
لگی دو طرفی ہون مار
شستراں دے نال دوویں پاسیاں تو مار ہون لگی ہاں جی
ہرول سنگھ نے تو لبے
ابدالی دا ہریاول دستا سی او تا سنگا نے پہلا سانب لیا
سردارن مل تب کیو بچار
دے جڑے مکھی سردار سی انہاں نے آپس وچ مل کے وچار کیتی ہے
ارے بہیر اب مالوے وال
وی کرو بہیر اب مالوے وال وی جڑا اپنا بہیر ہے چھوٹے بچے نے بزرگ نے بیبیاں مائیاں نے انہاں نو آپا مالوے وال توڑ دئیے
وکیل ملوئین کئی سد گل
ساتھ سنگت جی جڑے مالوے دے وکیل سی نا انہاں نو سنگھ سد کے کہن لگے
چلو مورے لگ اپنے دیش
اس وہیر دے مورے لگو تے اس وہیر نو اپنے دیش وچ لے کے چلو
وہیر چلو لے مورے بیس
ایتھے ابدالی دی سینا نو روک دے انہاں نال ڈٹ کے مقابلہ کردے ہیں
وکیل بھائی کا دراج سوارا
تپے دے لاگے ایک دراج پنڈ ہے اس دراج پنڈ دا بھائی کیاں دا ایک وکیل سی
نام سنگو سنگھ گرو پیارا
اس وکیل دا نام سی سنگو سنگھ اے گرو دا بڑا پیارا سی گرو مہاراج سچے پاتشاہ جی نو بڑا پریم کرن والا سی
جے آلہ سنگھ کو کوتوال
دوجا آلہ سنگھ دا کوتوال سی
نام شیخو سنگھ ہمبلوال
پہلا نام سی شیخو سنگھ تے اے ہمبل وال پنڈ دا رہن والا سی
بڈھے سنگھ بھائی کو تیو
بھائی کیا دا تیجا سی بڈھا سنگھ
کن خالصے سو مورے کیو
تینا نو سارے وہیر دے مورے لا دیتا ہے گرو خالصے پنت نے ਵੀ ਜਿੰਨਾ ਵਹੀਰ ਹੈ ਤੁਸੀਂ ਮਾਲਵੇ ਇਲਾਕੇ ਦੇ ਭੇਤੀ ਹੋ, ਇਸ ਵਹੀਰ ਨੂੰ ਤੁਸੀਂ ਆਪਣੇ ਨਾਲ ਲੈ ਕੇ ਚੱਲੋ।
ਦੋਹੇਰਾ ਤਿੰਨ ਨੇ ਜਿਨ ਕੱਪੜੇ ਬੰਦੇ ਬੈਰਕਾਂ ਜਿਉਂ ਕਰ ਲੀਨ।
ਜਿਹੜੇ ਵਕੀਲ ਸੀ ਭਾਈ ਸੰਗੂ ਜੀ ਤੇ ਫਿਰ ਇਸੇ ਤਰ੍ਹਾਂ ਸਾਧ ਸੰਗਤ ਜੀ ਭਾਈ ਸੇਖੂ ਸਿੰਘ ਜੀ ਭਾਈ ਬੁੱਢਾ ਸਿੰਘ ਜੀ, ਇਨ੍ਹਾਂ ਨੇ ਨੇਜਿਆਂ ਦੇ ਉੱਤੇ ਕਹਿੰਦੇ ਬਸਤਰ ਬੰਨ ਕੇ ਉਨ੍ਹਾਂ ਦੇ ਇੱਕ ਹਿਸਾਬ ਦੇ ਝੰਡੇ ਬਣਾ ਲਏ, ਨਿਸ਼ਾਨ ਬਣਾ ਲਏ।
ਵਹੀਰ ਮਗਰ ਤਿੰਨ ਹੋਏ ਤੁਰਿਓ ਮਾਲਵੇ ਵੱਲ ਜ਼ਮੀਨ।
ਜਿੰਨਾ ਵਹੀਰ ਸੀ ਇਨ੍ਹਾਂ ਦੇ ਪਿੱਛੇ ਲੱਗ ਕੇ ਤੁਰ ਪਿਆ ਮਾਲਵੇ ਦੀ ਧਰਤੀ ਨੂੰ।
ਚੋਪਈ ਕਹਿ ਮਲਵਈ ਹਮ ਸਗਰੇ ਆਯੋ ਸਗਰੇ ਆਯੋ।
ਇਹ ਜਿਹੜੇ ਮਲਵਈ ਵਕੀਲ ਸੀ ਇਹ ਸਿੰਘਾਂ ਨੂੰ ਮਾਫ ਕਰਨਾ ਸਾਰੇ ਵਹੀਰ ਨੂੰ ਕਹਿਣ ਲੱਗੇ ਵੀ ਸਾਡੇ ਪਿੱਛੇ ਪਿੱਛੇ ਟੁਰੇ ਆਓ।
ਜੇ ਕਹਿ ਕਹਿ ਬੋਲ ਸੁਣਾਇਓ,
ਇਹਨਾਂ ਨੇ ਉੱਚੀ ਆਵਾਜ਼ ਵਿੱਚ ਸਾਰੇ ਵਹੀਰ ਨੂੰ ਇਹ ਕਹਿ ਕਹਿ ਕੇ ਸੁਣਾਇਆ ਵੀ ਸਾਰੇ ਸਾਡੇ ਪਿੱਛੇ ਆਓ, ਆਪਾਂ ਮਾਲਵੇ ਦੀ ਧਰਤੀ ਨੂੰ ਜਾਣਾ ਹੈ।
ਵਹੀਰ ਮਲਵਈਆਂ ਮਗਰ ਲੱਗ ਤੁਰਾ।
ਸਾਧ ਸੰਗਤ ਜੀ ਜਿੰਨਾ ਵੀ ਇਹ ਵਹੀਰ ਸੀ ਇਹਨਾਂ ਮਲਵਈਆਂ ਦੇ ਪਿੱਛੇ ਲੱਗ ਤੁਰਿਆ।
ਗਿਲ ਜੇ ਹਰੋਲ ਸਿੰਘ ਕੀ ਉਹ ਖਰਾ।
ਉਧਰ ਜਿਹੜਾ ਹਰਿਆਵਲ ਦਸਤਾ ਸੀ ਗਿਲਜਿਆਂ ਦਾ ਪਠਾਣਾ ਦਾ, ਉਨ੍ਹਾਂ ਨੂੰ ਸਿੰਘਾਂ ਨੇ ਰੋਕਿਆ ਹੈ।
ਦੋਏਰਾ ਬਹੀਰ ਕੋਸ ਦੋਏ ਤਿੰਨ ਗਏ ਤੂੰ ਆਗੇ ਪਰੇ ਰਿਪ ਔਰ।
ਇਸ ਵਹੀਰ ਨੂੰ ਇਹ ਮਲੇਰੀਏ ਵਕੀਲ ਕੋਈ ਦੋ ਤਿੰਨ ਕੋਹ ਦੀ ਦੂਰੀ ਤੇ ਲੈ ਕੇ ਗਏ ਸੀ ਤੇ ਅੱਗੋਂ ਸਾਧ ਸੰਗਤ ਜੀ ਹੋਰ ਦੁਸ਼ਮਣ ਆਣ ਪਏ ਹਨ।
ਅਤੇ ਮਲੇਰੀਏ ਮਾਰੇ ਉਹਨੇ ਬਹੁਤ ਦੂਰ।
ਇਹ ਜਿਹੜਾ ਜੈਨ ਖਾਂ ਸੂਬਾ ਸਰਹੰਦ ਸੀ ਤੇ ਫਿਰ ਸਾਧ ਸੰਗਤ ਜੀ ਭੀਖਮ ਖਾਂ ਸੂਬਾ ਮਲੇਰਕੋਟਲਾ ਸੀ, ਇਹ ਕਹਿੰਦੇ ਵੱਡੀ ਭਾਰੀ ਸੈਨਾ ਲੈ ਕੇ ਅੱਗੋਂ ਵਹੀਰ ਨੂੰ ਪੈ ਗਏ।
ਵਹੀਰ ਗਏ ਉਥੋਂ ਸੁਨੋ ਤੋਂ।
ਤੇ ਸਾਧ ਸੰਗਤ ਜੀ ਜਿਹੜਾ ਵਹੀਰ ਸੀ ਇਹ ਤਾਂ ਖਾਲੀ ਗਿਆ ਸੀ, ਸਿੰਘਾਂ ਨੂੰ ਇਹ ਸੀ ਵੀ ਅਬਦਾਲੀ ਇਸ ਪਾਸਿਓਂ ਚੜ ਕੇ ਆਇਆ।
ਉਥੋਂ ਸਰਦਾਰ ਨਾ ਉਹਨ ਸੰਗ ਕੋ,
ਅਸੀਂ ਅਬਦਾਲੀ ਨੂੰ ਇੱਥੇ ਰੋਕ ਕੇ ਰੱਖਣਾ ਵੀ ਵਹੀਰ ਅੱਗੇ ਚਲਾ ਜਾਏਗਾ, ਇਸ ਕਰਕੇ ਵਹੀਰ ਸੁਨਣਾ ਹੀ ਸੀ, ਉਹਦੇ ਨਾਲ ਜੰਗੀ ਸਿੰਘ ਨਹੀਂ ਸਨ, ਕੋਈ ਸ਼ਸਤਰ ਅਸਤਰ ਨਹੀਂ ਸਨ।
ਵਹੀਰ ਲੀਨੋ ਘੇਰ।
ਇਨ੍ਹਾਂ ਹੁਣ ਵੈਰੀਆਂ ਨੇ ਕੀ ਕੀਤਾ, ਸੂਬੇ ਸਰਹੰਦ ਜੈਨ ਖਾਂ ਨੇ ਤੇ ਮਲੇਰਕੋਟਲੀਆਂ ਨੇ ਇਨ੍ਹਾਂ ਨੇ ਵਹੀਰ ਨੂੰ ਮੂਹਰਿਓਂ ਘੇਰਾ ਪਾ ਲਿਆ।
ਜਿਮ ਅੱਜੜ ਮੈਂ ਵੜ ਗਏ ਸ਼ੇਰ।
ਕਹਿੰਦੇ ਸਿੰਘ ਤਾਂ ਹੁਣ ਜਿਹੜਾ ਇਹ ਵਹੀਰ ਸੀ ਇਹ ਤਾਂ ਸੱਖਣਾ ਹੀ ਸੀ ਨਾ, ਸ਼ਸਤਰਾਂ ਤੋਂ ਹਥਿਆਰਾਂ ਤੋਂ ਬਿਨਾਂ ਸੱਖਣਾ ਹੀ ਸੀ, ਖਾਲੀ ਸੀ, ਜੰਗੀ ਸਿੰਘ ਇਨ੍ਹਾਂ ਦੇ ਨਾਲ ਨਹੀਂ ਸਨ। ਤੇ ਜਿਹੜਾ ਸਾਧ ਸੰਗਤ ਜੀ ਸ਼ਸਤਰ ਤੋਂ ਹੀਣ ਹੁੰਦਾ, ਚਾਹੇ ਜਿੱਡਾ ਮਰਜ਼ੀ ਬਲੀ ਹੋਵੇ ਉਹ ਭੇਡ ਦੇ ਸਮਾਨ ਹੁੰਦਾ, ਜਿਹੜਾ ਸ਼ਸਤਰ ਤੋਂ ਹੀਣ ਹੈ ਉਹ ਭੇਡ ਦੇ ਸਮਾਨ ਹੈ। ਇਹ ਬਚਨ ਮੇਰੇ ਸਤਿਗੁਰਾਂ ਨੇ ਆਪਣੀ ਸ੍ਰੀ ਮੁਖ ਵਾਕ ਬਾਣੀ ਵਿੱਚ ਵੀ ਲਿਖੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਸ਼ਸਤਰ ਤੋਂ ਹੀਣ ਹੈ, ਗਹਿ ਕਾਨ ਤਾਕੋ ਕਿਤਾ ਲੈ ਸਿਧਾਨੋ, ਉਹ ਤਾਂ ਭਾਈ ਭੇਡ ਹੈ, ਉਹਨੂੰ ਕੰਨ ਫੜ ਕੇ ਜਿੱਧਰ ਮਰਜ਼ੀ ਲੈ ਤੁਰੋ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਸ਼ਸਤਰਧਾਰੀ ਸਾਜੀਏ, ਅਸੀਂ ਹੁਣ ਸ਼ਸਤਰਾਂ ਦਾ ਤਿਆਗ ਕਰੀ ਜਾਂਦੇ ਹਾਂ। ਨਹੀਂ, ਜੋ ਖਾਲਸਾ ਹੈ ਉਹ ਛਤਰੀ ਹੈ, ਛਤਰੀ ਕੌਣ ਹੈ, ਜੋ ਸ਼ਸਤਰਧਾਰੀ ਹੈ। ਸ਼ਸਤਰਧਾਰੀ ਕੌਣ ਹੈ, ਸ਼ਸਤਰਧਾਰੀ ਛਤਰੀ ਕੌਣ ਹੈ, ਜੋ ਆਪਣੇ ਖੇਤਰ ਦੀ ਰੱਖਿਆ ਕਰਦਾ ਉਹਨੂੰ ਛਤਰੀ ਕਹਿੰਦੇ ਨੇ। ਆਪਣੇ ਖੇਤਰ ਦੀ ਰੱਖਿਆ ਜ਼ਾਲਮਾਂ ਤੋਂ ਜਰਵਾਣਿਆਂ ਤੋਂ ਉਹੀ ਕਰ ਸਕਦਾ ਜਿਹੜਾ ਸ਼ਸਤਰਧਾਰੀ ਹੈ। ਤੇ ਸਾਧ ਸੰਗਤ ਜੀ ਮਾਫ ਕਰਨਾ, ਜਿਹੜੇ ਰੂੰ ਕੱਤਣ ਵਾਲੇ ਨੇ ਉਹ ਖਾਲਸੇ ਦੀ ਰੱਖਿਆ ਨਹੀਂ, ਉਹ ਮਾਫ ਕਰਨਾ ਦੇਸ਼ ਦੀ ਰੱਖਿਆ ਨਹੀਂ ਕਰ ਸਕਦੇ। ਆਪਣੇ ਖੇਤਰ ਦੀ ਰੱਖਿਆ, ਆਪਣੇ ਦੇਸ਼ ਦੀ ਰੱਖਿਆ ਉਹੀ ਕਰ ਸਕਦਾ ਜਿਹੜਾ ਸ਼ਸਤਰਧਾਰੀ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਪੰਥ ਨੂੰ ਸ਼ਸਤਰਧਾਰੀ ਬਣਾਇਆ। ਇਹ ਵਚਨ ਕਹੇ ਨੇ, ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਨ ਨਮਸਕਾਰ ਤੇਅੰ, ਤੀਰੋ ਤੁਫੰਗੋ ਬੜੋ ਰਾਮ ਜੰਗੋ, ਕਣਕ ਤਾਰ ਅਣੀਅਰ ਕਮਦ ਕੋੜਾ ਪੰਜ ਸ਼ਸਤਰ ਪ੍ਰਵਾਨ, ਸੁਣੋ ਨੰਦ ਲਾਲ ਜਹਿ ਸਾਜ, ਪ੍ਰਗਟ ਕਰੂੰਗਾ ਆਪਣਾ ਰਾਜ, ਚਾਰ ਵਰਨ ਇੱਕ ਵਰਨ ਕਰਾਉ, ਵਾਹਿਗੁਰੂ ਸਿੰਘ ਕੋ ਨਾਮ ਜਪਾਉ, ਚੜ੍ਹੈ ਸਿੰਘ ਤਿਸ ਮੁਕਤ ਕਰਾਉ, ਝੂਲਨ ਨੇਜੇ ਹਸਤੀ ਸਾਜੇ, ਦੁਆਰ ਦੁਆਰ ਪੁਰ ਨੋਬਤ ਬਾਜੇ, ਸਵਾ ਲੱਖ ਜਬ ਤੁਖੈ ਪਲੀਤਾ, ਤਬੈ ਖਾਲਸਾ ਉਦੈ ਅਸਤ ਲੋ ਜੀਤਾ। ਸੋ ਗੁਰੂ ਰੂਪ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਸ਼ਸਤਰਧਾਰੀ ਬਣਾਇਆ ਹੈ। ਸ਼ਸਤਰਾਂ ਦਾ ਸਾਨੂੰ ਤਿਆਗ ਨਹੀਂ ਕਰਨਾ ਚਾਹੀਦਾ। ਬੜੀ ਅਫਸੋਸ ਦੀ ਬਾਤ ਹੈ ਕਿ ਸਾਡੇ ਸਿੰਘਾਂ ਦੇ ਘਰ ਵਿੱਚ ਹੁਣ ਸ਼ਸਤਰ ਨਹੀਂ ਮਿਲਦੇ। ਸਿੰਘਾਂ ਨੂੰ ਸ਼ਸਤਰਾਂ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਸਾਧ ਸੰਗਤ ਜੀ ਕਿਸੇ ਸਿੰਘ ਦੇ ਪੁੱਤ ਨੇ ਘੋੜੀ ਚੜ੍ਹਨਾ ਹੋਵੇ, ਘੋੜੀ ਚੜ੍ਹਨਾ ਹੋਵੇ ਭਾਵ ਕਿ ਬਰਾਤ ਵਾਲੇ ਦਿਨ ਲੋੜ ਪੈਂਦੀ ਹੈ, ਉਦੋਂ ਵੀ ਆਪ ਪਿੰਡਾਂ ਵਿਚ ਵੇਖਿਆ, ਸ਼ਹਿਰਾਂ ਦਾ ਤਾਂ ਮੈਨੂੰ ਪਤਾ ਕੋਈ ਨਹੀਂ, ਪਿੰਡਾਂ ਦੇ ਵਿਚ ਵੇਖਿਆ ਵੀ ਮੁੰਡੇ ਦੀ ਮਾਂ ਨਾ ਸੱਤ ਘਰਾਂ ਵਿਚ ਫਿਰਦੀ ਹੈ, ਵੀ ਅਮਕੀਏ ਤੁਹਾਡੇ ਘਰ ਤਲਵਾਰ ਹੈਗੀ ਹੈ, ਅੱਜ ਮੇਰੇ ਪੁੱਤ ਨੇ ਬਰਾਤੇ ਚੜ੍ਹਨਾ, ਮੇਰੀ ਨੂੰਹ ਵਿਆਹ ਕੇ ਲਿਆਉਣੀ ਹੈ। ਤੇ ਸਾਧ ਸੰਗਤ ਜੀ, ਸੱਤ ਘਰ ਫਿਰਨ ਤੋਂ ਬਾਅਦ ਕਿਸੇ ਇੱਕ ਘਰ ਵਿਚੋਂ ਤਲਵਾਰ ਮਿਲਦੀ ਹੈ, ਉਹ ਵੀ ਪਤਾ ਕਿੱਥੋਂ ਮਿਲਦੀ ਹੈ, ਪੇਟੀ ਦੇ ਥੱਲਿਓਂ, ਤੇ ਇੱਕ ਮਿਆਨ ਫੜਦਾ, ਦੂਜਾ ਮੁੱਠਾ ਫੜਦਾ, ਖਿੱਚੀ ਜਾਂਦੇ ਨੇ, ਉਹ ਬਾਹਰ ਹੀ ਨਹੀਂ ਆਉਂਦੀ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸਾਡੀ ਹਾਲਤ ਹੈ, ਨਹੀਂ ਖਾਲਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਸਤਰਧਾਰੀ ਬਣਾਇਆ। ਵੇਖੋ ਇਹ ਜਿਹੜਾ ਵਹੀਰ ਸੀ, ਇਹਨਾਂ ਕੋਲ ਸ਼ਸਤਰ ਕੋਈ ਨਹੀਂ ਸੀ, ਇਹ ਸ਼ਸਤਰਾਂ ਤੋਂ ਹੀਣੇ ਸੀ। ਤੇ ਕਹਿੰਦੇ ਵੀ ਇਹ ਜਿਹੜਾ ਸੂਬਾ ਸਰਹੰਦ ਜੈਨ ਖਾਂ ਹੈ, ਮਲੇਰਕੋਟਲੀਏ ਪਠਾਣ ਨੇ ਇਸ ਵਹੀਰ ਵਿਚ ਇੰਜ ਵੜ ਗਏ ਨੇ ਜਿਵੇਂ ਇੱਜੜ ਵਿਚ ਬੱਬਰ ਸ਼ੇਰ ਵੜ ਜਾਂਦਾ।
ਬਹੁਤ ਲੋਕ ਕਤਲੇ ਕਰੇ
ਵਹੀਰ ਵਿਚ ਵੜ ਕੇ, ਬੜੇ ਬੜੇ ਸਿੱਖਾਂ ਨੂੰ, ਬੱਚਿਆਂ ਨੂੰ ਤੇ ਬਜੁਰਗਾਂ ਨੂੰ ਮਾਰਿਆ ਹੈ।
ਬਚੇ ਬਹੀਰੀਏ ਮੁੜ ਗੱਲ ਲੱਲੇ,
ਬਹੀਰੀਏ ਬਚ ਗਏ, ਉਹ ਪਿੱਛੇ ਨੂੰ ਭੱਜ ਕੇ ਆਏ ਨੇ, ਆ ਕੇ ਖਾਲਸੇ ਪੰਥ ਦੇ ਵਿਚ ਰਲ ਗਏ, ਸਿੰਘਾਂ ਦੇ ਵਿਚ ਆ ਕੇ ਰਲ ਗਏ।
ਮੈਂ ਖਾਲਸੇ ਕਹੋ ਵਿਚਾਰ,
ਹੁਣ ਪਿੱਛੇ ਸਿੰਘਾਂ ਨੂੰ ਪਤਾ ਲੱਗਾ ਵੀ ਅੱਗੋਂ ਵੀ ਹੱਲਾ ਹੋ ਗਿਆ, ਫਿਰ ਸਿੰਘਾਂ ਨੇ ਵਿਚਾਰ ਕੀਤੀ,
ਚਲੋ ਵੀਰ ਸੰਤੋ ਸਰਦਾਰ,
ਉਸ ਵਹੀਰ ਦੇ ਮੂਹਰੇ ਹੁਣ ਕੋਈ ਸਰਦਾਰ ਲੱਗੇ, ਕੋਈ ਜੰਗੀ ਸੂਰਮਾ ਆਪਣੇ ਨਾਲ ਸਿੰਘਾਂ ਦਾ ਜਥਾ ਲੈ ਕੇ ਲੱਗੇ।
ਦੋਹੇਰਾ ਜੱਸਾ ਸਿੰਘ ਸ਼ਾਮ ਸਿੰਘ ਇਹ ਹੋਤ ਤੇ ਬੰਨੇਵਾਲ,
ਬੁੱਢਾ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਤੇ ਦੂਜੇ ਸਾਧ ਸੰਗਤ ਜੀ ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲੇ। ਇਹ ਕੀ ਸੀ? ਇਹ ਕਹਿੰਦੇ ਵੀ ਥੰਨੇਵਾਲ ਸੀ। ਥੰਨੇਵਾਲ ਕਿਹਨੂੰ ਕਹਿੰਦੇ ਨੇ? ਚਾਰ ਮਿਸਲਾਂ ਦਾ ਇੱਕ ਥੰਨਾ ਬਣਿਆ ਹੁੰਦਾ ਸੀ, ਜਿੱਥੇ ਚਾਰ ਮਿਸਲਾਂ ਇਕੱਠੀਆਂ ਲੜਦੀਆਂ ਸੀ ਉਹਨੂੰ ਥੰਨਾ ਕਹਿੰਦੇ ਸੀ। ਇਹ ਸਾਧ ਸੰਗਤ ਜੀ ਥੰਨੇਵਾਲ ਸੀ, ਇਕੱਠੇ ਰਹਿੰਦੇ ਸਨ।
ਦਿਨ ਕੋ ਸਭ ਸਿੰਘ ਨ ਕਹੋ ਇੱਕ ਰਲੋ ਬਹੀਰੋ ਨਾਲ,
ਜਥੇਦਾਰ ਜੱਸਾ ਸਿੰਘ ਜੀ ਆਲੂ ਵਾਲੀਆ, ਇਹਨਾਂ ਨੇ ਸਾਰੇ ਸਿੰਘਾਂ ਵਿਚ ਗੱਜ ਵੱਜ ਕੇ ਆਖਿਆ ਵੀ ਤੁਹਾਡੇ ਵਿਚੋਂ ਇੱਕ ਸਰਦਾਰ ਇਸ ਵਹੀਰ ਦੇ ਮੂਹਰੇ ਲੱਗੇ, ਵੀ ਅੱਗੇ ਜੋ ਸੂਬਾ ਸਰਹੰਦ ਜੈਨ ਖਾਂ ਹੈ ਜਾਂ ਮਲੇਰਕੋਟਲੀਏ ਪਠਾਣ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕਰੇ ਤੇ ਵਹੀਰ ਨੂੰ ਅੱਗੇ ਤੋਰੀ ਜਾਏ, ਪਿੱਛੋਂ ਅਸੀਂ ਅਬਦਾਲੀ ਨੂੰ ਸਾਂਭੀ ਜਾਂਦੇ ਹਾਂ। ਤੇ ਸਾਧ ਸੰਗਤ ਜੀ, ਵੱਡੇ ਘੱਲੂ ਘਾਰੇ ਦੇ ਵਿਚ ਉੱਪਰ ਹੀੜੇ ਦੇ ਮੈਦਾਨ ਵਿਚ ਵੱਡਾ ਭਾਰੀ ਜੰਗ ਹੋਇਆ, 12 ਕੋਹ ਤੱਕ ਕਹਿੰਦੇ ਲੜਦੇ ਗਏ ਨੇ ਸਿੰਘ, ਤੇ ਬੜਾ ਵੱਡਾ ਇਹਦੇ ਵਿਚ ਨੁਕਸਾਨ ਹੋਇਆ ਸੀ, ਜੋ ਅਗਲੀ ਪਾਵਨ ਕਥਾ ਹੈ ਅਗਲੇ ਪ੍ਰਕਰਣਾਂ ਵਿਚ ਸਰਵਣ ਕਰਾਂਗੇ।